ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਹੁਕਮ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੀ ਦੇਖ ਰੇਖ ਦੇ ਹੇਠ ਮਿੱਟੀ ਵਾਲੇ ਦਾ ਤੋਂ ਪਰੇ ਹਟਾਈ ਗਈ ਤੇ ਮੱਠ ਦੇ ਮੂਹਰੇ ਪੱਥਰ ਦੀ ਖਿੜਕੀ ਲੱਗੀ ਹੋਈ ਵੇਖੀ। ਮਹਾਰਾਜ ਸਾਹਿਬ ਕਹਿਣ ਲੱਗੇ, ਭਾਈ ਬਾਹਰ ਦਾ ਜਿਹੜਾ ਵਾਤਾਵਰਨ ਹੈ, ਤਾਪਮਾਨ ਕੁਛ ਹੋਰ ਹੈ, ਤੇ ਇਸ ਯੋਗੀ ਦੇ ਕਿਉਂਕਿ ਪੁਰਾਣਾ ਸਰੀਰ ਆ, ਰੂਹ ਆਦਿਕ ਲੈ ਕੇ ਆਓ, ਲੈ ਕੇ ਆਉਂਦੀ ਖਿੜਕੀ ਜਿਹੜੀ ਪੱਥਰ ਦੀ ਉਟਾ ਕੇ ਪਰੇ, ਉਹਦੇ ਵਿੱਚੋਂ ਯੋਗੀ ਨੂੰ ਰੂਹ ਵਿੱਚ ਲਪੇਟਿਆ ਗਿਆ। ਮਹਾਰਾਜ ਦੇ ਹੁਕਮ ਦੇ ਅਨੁਸਾਰ ਕਸਤੂਰੀ ਤੇ ਮੱਖਣੀ ਆਦਿ ਲੈ ਕਰਕੇ ਉਹਦੇ ਤਾਲੂਏ ਦੇ ਵਿੱਚ, ਪੈਰਾਂ ਦੇ ਵਿੱਚ, ਹੱਥਾਂ ਦੇ ਵਿੱਚ ਚਸਨਾ ਕੀਤਾ। ਕਸਤੂਰੀ ਗਰਮ ਹੁੰਦੀ ਹੈ ਤੇ ਇਹ ਤਾਂ ਬਹਾਨਾ ਸੀ, ਗੁਰੂ ਸਾਹਿਬ ਨੇ ਆਪਣੀ ਕਿਰਪਾ ਦੇ ਨਾਲ ਉਹਦੇ ਪ੍ਰਾਣ ਜਿਹੜੇ ਦਸਮ ਦੁਆਰ ਤੋਂ ਹੇਠਾਂ ਉਤਾਰ ਦਿੱਤੇ। ਤੇ ਜਦੋਂ ਹੌਲੀ ਹੌਲੀ ਅੰਗ ਪ੍ਰਤੰਗ ਕੰਮ ਕਰਨ ਲੱਗੇ, ਥੋੜੀ ਥੋੜੀ ਜੀਭ ਹਿੱਲੀ, ਹਰਕਤ ਵਿੱਚ ਆਇਆ, ਬੜੀ ਧੀਮੀ ਆਵਾਜ਼ ਵਿੱਚ ਪੁੱਛਦਾ ਹੈ, ਕਹਿੰਦਾ ਵੀ ਯੁੱਗ ਕਿਹੜਾ ਹੈ? ਕਹਿਣ ਲੱਗੇ ਜੀ ਕਲਯੁੱਗ ਦੱਸੋ। ਕਹਿੰਦਾ ਉਹ ਬੜਾ ਸਮਾਂ ਹੋ ਗਿਆ, ਮੈਂ ਤ੍ਰੇਤੇ ਯੁੱਗ ਦਾ ਬੈਠਾ, ਮੇਰੇ ਗੁਰੂ ਨੇ ਪ੍ਰਾਣਾਯਾਮ ਸਿਖਲਾ ਦਿੱਤਾ ਸੀ ਔਰ ਕਲਿਆਣ ਵਾਸਤੇ ਮੈਂ ਬੜੀ ਉਡੀਕ ਕਰ ਰਿਹਾ। ਜੇ ਕਲਯੁੱਗ ਦਾ ਸਮਾਂ ਹੈ, ਕਲਯੁੱਗ ਦੇ ਅੰਦਰ ਗੁਰੂ ਨਾਨਕ ਦਾ ਅਵਤਾਰ ਹੋਣਾ ਸੀ, ਕਹਿੰਦੇ ਜੀ ਹੋ ਚੁੱਕਾ। ਕਹਿੰਦੇ ਉਹਨਾਂ ਦੇ ਪੰਜਵੇਂ ਜਾਮੇ ਦੇ ਵਿੱਚ ਗੁਰੂ ਅਰਜਨ ਦੇਵ ਜੀ ਗੱਦੀ ਨਿਸ਼ੀਨ ਕਹਿਣ ਵੀ ਸਾਹਮਣੇ ਬੈਠੇ ਹੈ। ਕਹਿੰਦਾ ਮੈਨੂੰ ਇਹਨਾਂ ਦੇ ਚਰਨਾਂ ਤੇ ਪਾਓ, ਮੈਂ ਇਹਨਾਂ ਦੇ ਮਿਲਣ ਵਾਸਤੇ ਇੰਨੀ ਦੇਰ ਤੱਕ ਸਰੀਰ ਰੱਖਿਆ। ਮਹਾਰਾਜ ਸਾਹਿਬ ਨੂੰ ਸਾਰੀ ਵਾਰਤਾ ਦੱਸੀ ਗਰੀਬ ਰਿਵਾਜ, ਜਦੋਂ ਮੇਰੇ ਗੁਰੂ ਨੇ ਦੱਸਿਆ ਸੀ ਤੇਰੀ ਕਲਿਆਣ ਉਹਨਾਂ ਨੂੰ ਮਿਲ ਕੇ ਹੋਏਗੀ, ਮੈਂ ਬੇਨਤੀ ਕੀਤੀ, ਮਹਾਰਾਜ ਮੈਨੂੰ ਜੰਮਣ ਮਰਨ ਤੋਂ ਬੜਾ ਡਰ ਲੱਗਦਾ ਹੈ, ਵੀ ਮੈਨੂੰ ਮਾਤਾ ਦੇ ਗਰਭ ਚ ਨਾ ਜਾਣਾ ਪਵੇ। ਉਹਨੇ ਕਿਹਾ ਸਿੱਧੀ ਦੇ ਬਲ ਨਾਲ ਤੇਰਾ ਇਹੀ ਸਰੀਰ ਬਚਿਆ ਰਹੇਗਾ, ਤੇ ਇਸ ਕਰਕੇ ਤੈਨੂੰ ਚਿੰਤਾ ਦੀ ਲੋੜ ਨਹੀਂ, ਆਪਣੇ ਆਪ ਇਸੇ ਸਥਾਨ ਤੇ ਮਿਲਣਗੇ। ਉਦੋਂ ਦਾ ਮਹਾਰਾਜ ਮੈਂ ਇਸ ਮੱਠ ਵਿੱਚ ਬੈਠਾ ਹੋਇਆ, ਤੇ ਇਸ ਕਰਕੇ ਹੁਣ ਆਪ ਕਿਰਪਾ ਕਰੋ। ਮਹਾਰਾਜ ਸਾਹਿਬ ਜੀ ਨੇ ਫਿਰ ਮਹਾਨ ਬਖਸ਼ਿਸ਼ ਕੀਤੀ ਗੁਰਬਾਣੀ ਦੇ ਉਸ ਪਾਵਨ ਸ਼ਬਦ ਦੁਆਰਾ, ਬਾਜੀ ਗਰਜੇ ਸੇਵਾ ਜੀ ਪਾਰੀ, ਨਾਨਾ ਰੂਪ ਏਕ ਦਿਖਲਾਈ, ਸਾਂਗ ਉਤਾਰ ਥੰਮੇ ਪਸਾਰਾ, ਤਵ ਏਕ ਓਂਕਾਰਾ ਇਤਿਆਦਿ ਸ਼ਬਦ ਉਚਾਰਨ ਕੀਤੇ। ਬੜੇ ਵਿਦਾਂਤ ਦੇ ਗੂੜੇ ਪ੍ਰਕਰਨ ਉਹ ਆਪ ਜੀ ਨੇ ਪਿੱਛੇ ਦੋ ਤਿੰਨ ਦਿਨਾਂ ਤੋਂ ਲਗਾਤਾਰ, ਇਹ ਬਲਕਿ ਹਫ਼ਤਾ ਹੀ ਹੋ ਗਿਆ, ਉਹ ਵਿਦਾਂਤ ਦੇ ਪ੍ਰਕਰਨ ਜਿਹੜੇ ਚੱਲਦੇ ਰਹੇ, ਅੱਜ ਉਸ ਦੇ ਆਦਿ ਸਮਾਪਤੀ ਹੋਣੀ ਹੈ। ਯੋਗੀ ਨੇ ਕਿਹਾ ਮਹਾਰਾਜ ਵੀ ਕਵਨ ਰੂਪ ਦਿਸ਼ਕਿਓ ਬਨਸਾਰ, ਕਦੇ ਗਏ ਕਰਤੇ ਆਇਓ, ਜੇ ਸੰਸਾਰ ਝੂਠਾ ਤਾਂ ਦਿਸਦਾ ਕਿਉਂ ਹੈ, ਜੇ ਦਿਸਦਾ ਤਾਂ ਝੂਠਾ ਕਿਵੇਂ ਹੋਇਆ? ਫਿਰ ਮਹਾਰਾਜ ਸਾਹਿਬ ਨੇ ਦੱਸਿਆ ਕਿ ਭਾਈ ਦਿਸਦਾ ਤਾਂ ਉਹ ਸੱਪ ਵੀ ਹੁੰਦਾ ਜਿਹੜਾ ਰੱਸੀ ਦੇ ਵਿੱਚੋਂ ਭਰਮ ਦੀ ਮਾਤਰ ਪ੍ਰਤੀਤ ਹੋਇਆ ਹੈ, ਪਰ ਉਹ ਸੱਚਾ ਤਾਂ ਹੁੰਦਾ ਨਹੀਂ। ਸੁਪਨੇ ਦੇ ਵਿੱਚ ਸਭ ਕੁਝ ਦਿਸਦਾ ਹੈ ਕਿ ਉਹ ਸੱਚਾ ਹੁੰਦਾ ਹੈ। ਫਿਰ ਮਹਾਰਾਜ ਨੇ ਪ੍ਰਣਵਵਾਦ ਤੇ ਵਿਵਰਤਵਾਦ ਦੀ ਰੀਤ ਦੱਸੀ। ਯੋਗੀ ਨੇ ਪੁੱਛਿਆ ਸੀ, ਮਹਾਰਾਜ ਸਾਹਿਬ ਜੀ ਕਹਿੰਦੇ ਜਿਵੇਂ ਪਾਣੀ ਤੋਂ ਲਹਿਰਾਂ ਪੈਦਾ ਹੋ ਜਾਂਦੀਆਂ, ਤਰੰਗ ਪੈਦਾ ਹੋ ਜਾਂਦੇ ਨੇ, ਪਰ ਹੁੰਦਾ ਤਾਂ ਪਾਣੀ ਹੋਈ ਆ ਉਹਨਾਂ ਵਿੱਚ, ਸੋਨੇ ਦੇ ਚੋਂ ਗਹਿਣੇ ਪੈਦਾ ਹੋ ਜਾਂਦੇ, ਨਾਨਾ ਪ੍ਰਕਾਰ ਦੇ, ਹੁੰਦਾ ਤਾਂ ਸੋਨੇ ਹੀ ਆ ਉਹਨਾਂ ਵਿੱਚ। ਤੇ ਇਸੇ ਤਰ੍ਹਾਂ ਤੇ ਮਾਇਆ ਦੀ ਰਚਨਾ ਇਹ, ਨਾਮ ਤੇ ਰੂਪ ਜੋ ਦਿਸਦਾ, ਸਤ ਚੇਤ ਅਨੰਦ ਬ੍ਰਹਮ ਦੀ ਅੰਸ਼ ਹੈ ਕਿ ਪਰਮੇਸ਼ਰ ਆਪ ਹੀ ਆਪਣੀ ਮਾਇਆ ਨੂੰ ਪਸਾਰ ਕਰਕੇ ਤੇ ਆਪਣੇ ਇਸ ਕਰਤਵ ਦੇ ਵਿੱਚ ਆਪ ਇਸ ਮਾਇਆ ਹੋਇਆ, ਤੇ ਇਸ ਕਰਕੇ ਯੋਗੀ ਦਾ ਭਰਮ ਦੂਰ ਕੀਤਾ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਹਨੂੰ ਬ੍ਰਹਮ ਗਿਆਨ ਪਹਿਲਾਂ ਬਹੁਤ ਉਪਦੇਸ਼ ਦਿੰਦੇ ਰਹੇ। ਉਸ ਤੋਂ ਬਾਅਦ ਫਿਰ ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਇਹ ਕਹਿ ਕਿਰਪਾ ਦ੍ਰਿਸ਼ਟ ਗੁਰ ਹੇਰੀ ਕਰੀ ਵਿਨਾਸ ਮੋਹ ਕੀ ਬੇ, ਕਿਰਪਾ ਕੀਤੀ ਸ਼ੁੱਧ ਗਿਆਨ ਜੋਗੀ ਉਰ ਜਾਗਾ, ਜਨਮਾਦਕ ਮਦ ਪੀਵਤ ਤਿਆਗਾ, ਜਿਹੜਾ ਜੰਮਣ ਮਰਨ ਦਾ ਹੋਮੇ ਦੇ ਮਦ ਸ਼ਰਾਬ ਸੀ ਤੇ ਉਹਦਾ ਤਿਆਗ ਕੀਤਾ, ਹੋਮੇ ਦਾ ਸਰੂਪ ਦੀ ਸਿਖਿਆਤਾ ਕਰ ਦਿੱਤੀ ਹੈ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਇਸ ਮਿਲਣੀ ਦੇ ਨਾਲ ਉਹਨੂੰ ਬ੍ਰਹਮ ਗਿਆਨ ਹੋਣ ਦੀ ਬਾਤ ਇਹ ਬਾਤ ਸਮਝਣ ਵਾਲੀ ਹੈ ਵੀ ਯੋਗੀ ਵਿਦਵਾਨ ਵੀ ਹੈ, ਦਸਮ ਦੁਆਰ ਪ੍ਰਾਣ ਵੀ ਠਹਿਰਾਉਣ ਜਾਣਦਾ ਹੈ ਤੇ ਉਸ ਨੂੰ ਉਪਦੇਸ਼ ਵੀ ਵੇਦਾਂ ਸ਼ਾਸਤਰਾਂ ਚੋਂ ਵੀ ਇਹ ਸਾਰੇ ਪ੍ਰਮਾਣ ਮਿਲਦੇ ਹੈ। ਪਰ ਗਿਆਨ ਕਿਵੇਂ ਹੁੰਦਾ ਹੈ? ਜਦੋਂ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਤੇ ਉਹ ਕਿਰਪਾ ਦੀ ਦ੍ਰਿਸ਼ਟੀ ਨਾਨਕ ਨਦਰੀ ਨਜ਼ਰ ਨਿਹਾਲ ਹੋਇਆ ਤੇ ਉਸ ਵੇਲੇ ਫਿਰ ਯੋਗੀ ਨੇ ਜਿਸ ਪ੍ਰਕਾਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹ ਸਾਰਾ ਨਿਸ਼ਚਾ ਹੋ ਗਿਆ। ਫਿਰ ਮਹਾਰਾਜ ਸਾਹਿਬ ਜੀ ਨੇ ਉਹਨੂੰ ਪੁੱਛਿਆ ਸੀ ਕਿ ਯੋਗੀ ਜੋ ਕੁਛ ਪ੍ਰਾਪਤ ਕਰਨਾ ਸੀ ਉਹ ਤੂੰ ਕਰ ਲਿਆ ਹੈ ਤੇ ਹੁਣ ਦੱਸ ਜੇ ਤੂੰ ਜਿਉਣਾ ਚਾਹੁੰਦਾ ਤਾਂ ਜੀਵ ਸਕਦਾ, ਜੇ ਹੁਣ ਤੂੰ ਆਪਣੇ ਨਿੱਜ ਘਰ ਨੂੰ ਜਾਣਾ ਤਾਂ ਵੀ ਜਾ ਸਕਦਾ। ਕਹਿਣ ਲੱਗਾ ਮਹਾਰਾਜ ਜਿਸ ਕਾਰਜ ਵਾਸਤੇ ਸਰੀਰ ਰੱਖਿਆ ਸੀ ਉਹ ਕਾਰਜ ਮੇਰਾ ਪੂਰਾ ਹੋ ਗਿਆ, ਹੁਣ ਸਰੀਰ ਦੇ ਰੱਖਣ ਦਾ ਕੋਈ ਮਤਲਬ ਵਾਕਈ ਨਹੀਂ ਰਹਿ ਗਿਆ, ਸਰੀਰ ਕਾਹਦੇ ਲਈ ਰੱਖਣਾ? ਤੇ ਉਹ ਫਿਰ ਸਰੀਰ ਤੇ ਆ ਕੇ ਜਿਵੇਂ ਪ੍ਰਲੋਕ ਨੂੰ ਗਮਨ ਕਰੇਗਾ। ਅੱਜ ਦੇ ਇਸ ਅਧਿਆਇ ਦੇ ਵਿੱਚ ਇਹ ਗੱਲ ਅਧਿਆਇ ਵੀ ਸਮਾਪਤ ਹੋਏਗਾ ਤੇ ਯੋਗੀ ਦੀ ਵਾਰਤਾ ਸਮਾਪਤ ਹੋ ਜਾਏਗੀ। ਸੋ ਆਓ ਗੁਰੂ ਕਿਰਪਾ ਕਰੇ ਇਹੋ ਜਿਹਾ ਯੋਗੀ ਇੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਸਮੇਂ, ਉਹ ਉਦੋਂ ਵੀ ਇੱਕ ਤਜਰਬਾ ਹੋਇਆ ਸੀ ਜਿਸਦਾ ਵੇਰਵਾ ਭਾਈ ਵੀਰ ਸਿੰਘ ਜੀ ਨੇ ਬੜਾ ਵਿਸਥਾਰ ਨਾਲ ਦਿੱਤਾ ਹੈ ਕਿ ਇੱਕ ਯੋਗੀ ਮਠ ਦੇ ਵਿੱਚ ਉਹਨੂੰ ਬੰਦ ਕਰਕੇ ਧਰਤੀ ਦੇ ਵਿੱਚ ਦੱਬ ਦਿੱਤਾ ਸੀ, ਉੱਪਰ ਤੇ ਮਿੱਟੀ ਪਾ ਦਿੱਤੀ, 40 ਦਿਨ ਤੋਂ ਬਾਅਦ ਕੱਢਿਆ ਸੀ। 40 ਦਿਨ ਤੋਂ ਬਾਅਦ ਫਿਰ ਉਹ ਬਾਅਦ ਦੇ ਵਿੱਚ ਉਹਦੀ ਜਿਸ ਤਰ੍ਹਾਂ ਹੋਸ਼ ਪਰਤੀ, ਦਸਮਦਾਸ ਤੋਂ ਪ੍ਰਾਣ ਉਤਾਰੇ ਔਰ ਉਸ ਤਰ੍ਹਾਂ ਜੀਵਨ ਕਲਾ ਚੱਲ ਪਈ ਸੀ। ਜੇ ਕਲਯੁਗ ਦੇ ਅੰਦਰ ਇਸ ਪ੍ਰਕਾਰ ਦਾ ਹੋ ਸਕਦਾ 40 ਦਿਨ ਦਾ ਪ੍ਰਯੋਗ, ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਸਾਹਮਣੇ ਹੋਇਆ ਤੇ ਸੰਨ 1971 ਵਿੱਚ ਰਿਖੀ ਕੇਸ ਤਪੋਵਣ ਤੇ ਉੱਥੇ ਬਹੁਤ ਸਾਰੇ ਮਹਾਤਮਾ ਦੇ ਦਰਸ਼ਨ ਹੋਏ ਤੇ ਰਿਖੀਕੇਸ਼ ਗੁਰਦੁਆਰਾ ਹੇਮਕੁੰਡ ਸਾਹਿਬ ਉੱਥੇ ਸਮਾਂ ਮਿਲਿਆ ਸੀ 1.25 ਮਹੀਨਾ, ਉੱਥੇ ਮਹੀਨਾ ਕਥਾ ਕੀਰਤਨ ਦੀ ਸੇਵਾ, ਉੱਥੇ ਇੱਕ ਮਹਾਂਪੁਰਸ਼ ਮਿਲੇ ਸਨ, ਉਹ ਮਹਾਂਪੁਰਸ਼ ਕਥਾ ਕੀਰਤਨ ਚ ਵੀ ਆਉਂਦੇ ਰਹੇ। ਉਹਨਾਂ ਨੇ ਜਿਹੜੇ ਆਪਣੇ ਗੁਰੂ ਦੇ ਕੋਲੋਂ ਪ੍ਰਾਣਾਯਾਮ ਸਿੱਖਿਆ ਸੀ ਤੇ ਉਹ ਮਹਾਤਮਾ ਕਹਿੰਦਾ ਸੀ ਵੀ ਉਹਨਾਂ ਦੀ ਸਮਾਧੀ ਜਿਹੜੀ ਹੈ ਬਹੁਤ ਬੜੇ ਲੰਮੇ ਸਮੇਂ ਦੀ ਸੀ, ਵੀ 8-8 ਦਿਨ ਉਹ ਸਮਾਧੀ ਲਾ ਕੇ ਬੈਠੇ ਰਹਿੰਦੇ ਸੀ, ਪ੍ਰਾਣ ਨਹੀਂ ਸੀ ਚੱਲਦੇ, 8 ਦਿਨ ਦੀ ਸਮਾਧੀ। ਉਹ ਕਹਿੰਦੇ ਸਮਾਧੀ ਤਾਂ ਮੈਂ ਵੀ ਲਾ ਲੈਂਦਾ ਪਰ ਮੇਰੀ 8 ਦਿਨ ਤੱਕ ਨਹੀਂ ਅਜੇ ਪਹੁੰਚੀ। ਕਹਿੰਦਾ ਵੀ ਜਿਹੜਾ ਮੇਰੇ ਉਸ ਗੁਰੂ ਦਾ ਗੁਰੂ ਸੀ ਅੱਗੇ ਵੀ ਉਹ 1 ਸਾਲ ਦੀ ਸਮਾਧੀ ਲਾ ਲੈਂਦਾ ਸੀ, 1 ਸਾਲ ਪ੍ਰਾਣ ਚੜਾ ਕੇ ਬੈਠਾ ਰਹਿੰਦਾ ਸੀ। ਕਹਿਣ ਤੋਂ ਭਾਵ ਵੀ ਅੱਜ ਵੀ ਦਸਮ ਦੁਆਰ ਪ੍ਰਾਣ ਠਹਿਰਾਉਣ ਵਾਲੇ ਇਹ ਪ੍ਰਾਣਾਯਾਮ ਹੈ ਤੇ ਗੁਰਮਤ ਦੇ ਵਿੱਚ ਇਸ ਦਾ ਸਾਧ ਸਿੰਘ ਜੀ ਇਹਨੂੰ ਇਸ ਪ੍ਰਕਾਰ ਪ੍ਰਮਾਣਿਤ ਨਹੀਂ ਕੀਤਾ ਗਿਆ। ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮਧੇ ਕਰਿਆ ਅਨੰਤ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰਾਤੀ ਵਰਤ ਨੇਮ ਕਰੇ ਬਹੁ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ। ਮਹਾਰਾਜ ਸਾਹਿਬ ਜੀ ਨੇ ਰਸਤਾ ਦੱਸਿਆ ਵੀ ਰਸਤੇ 2 ਨੰਦਾ ਸੁੰਦਰ ਜਾਣਦੇ, ਇੱਕ ਰਸਤਾ ਪ੍ਰਾਣਾਯਾਮ ਦਾ, ਉਹਦੇ ਦੁਆਰਾ ਪ੍ਰਾਣ ਦਸਮ ਦੁਆਰ ਤੇ ਜਿਸ ਪ੍ਰਕਾਰ ਭਿਅੰਗਮਾ ਨਾੜੀ ਨੂੰ ਸੋਧ ਕੇ ਤੇ ਉਹਦੇ ਵਿੱਚ ਦੀ ਪ੍ਰਾਣ ਜਿਹੜੇ ਨੂੰ 6 ਚੱਕਰਾਂ ਨੂੰ ਵੇਧਦੇ ਹੋਏ ਦਸਮ ਦੁਆਰ ਪਹੁੰਚਦੇ ਹੈ, ਉਹਨਾਂ ਪ੍ਰਾਣਾਂ ਦੇ ਨਾਲ ਇਹ ਸੁਰਤ ਦਸਮ ਦੁਆਰ ਵਿੱਚ ਪਹੁੰਚਦੀ। ਇਹ ਹੈ ਹਠ ਯੋਗ ਦਾ ਰਸਤਾ ਤੇ ਦੂਸਰਾ ਹੈ ਸ਼ਬਦ ਦਾ ਆਸਰਾ ਪਾ ਕਰਕੇ ਜਿਹੜੀ ਸੁਰਤ ਹੈ ਉਹ ਸ਼ਬਦ ਦੇ ਪ੍ਰਤਾਪ ਦੇ ਨਾਲ ਦਸਮ ਦੁਆਰ ਦੇ ਵਿੱਚ ਸੁਰਤ ਦੁਆਰਾ ਸੁਰਤੀ ਦੇ ਮਾਰਗ ਜਾਣਾ, ਇੱਕ ਸੁਰਤੀ ਦਾ ਮਾਰਗ ਇੱਕ ਪ੍ਰਾਣਾ ਦਾ ਮਾਰਗ, ਗੁਰੂ ਨਾਨਕ ਦੇ ਘਰ ਦੇ ਸੁਰਤੀ ਦਾ ਮਾਰਗ ਹੈ, ਸੁਰਤੀ ਦੇ ਮਾਰਗ ਨੂੰ ਜਾ ਕੇ ਉਸ ਅਸਥਾਨ ਤੇ ਪਹੁੰਚਣ ਦੀ ਬਾਤ ਹੈ। ਕੋਈ ਕਿਸੇ ਰਸਤੇ ਨੂੰ ਆ ਜਾਂਦਾ, ਕੋਈ ਕਿਸੇ ਨੂੰ, ਪਰ ਯੋਗੀਆਂ ਦਾ ਰਸਤਾ ਜਿਹੜਾ ਵੇਖਣਾ ਇਹ ਕਠਿਨ ਰਸਤਾ ਹੈ। ਸੁਰਤੀ ਕੇ ਮਾਰਗ ਚੱਲ ਤੋਂ ਯੋਗੀ, ਸੁਰਤੀ ਦੇ ਮਾਰਗ ਜਿਹੜਾ ਸ਼ਬਦ ਸੁਰਤ ਭਵ ਸਾਗਰ ਕਰੀਏ ਨਾਨਕ ਨਾਮ ਵਖਾਣਾ, ਇਉਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਉਹਨੂੰ ਉਪਦੇਸ਼ ਬਖਸ਼ ਕੀਤਾ ਤੇ ਗੁਰਸਿੱਖਾਂ ਨੂੰ ਕਿਹਾ ਕਿ ਭਾਈ ਸੁਰਤੀ ਦੇ ਮਾਰਗ ਵਾਲਾ ਜਿਹੜਾ ਸ਼ਬਦ ਸੁਰ ਦਾ ਮਾਰਗ ਹੈ ਨਾ ਤੇ ਇਸੇ ਨੂੰ ਅਪਣਾਉਣਾ। ਹੁਣ ਇਹ ਦੇਖੋ ਤ੍ਰੇਤੇ ਯੁੱਗ ਦਾ ਬੈਠਾ ਹੈ, ਤੇ ਕਲਿਆਣ ਹੁੰਦੀ ਹੈ ਕਲਯੁਗ ਦੇ ਅੰਦਰ। ਤੇ ਗੁਰੂ ਸਾਹਿਬ ਜੀ ਜਿਹੜੇ ਸਹਿਜ ਯੋਗ ਰਾਜ ਯੋਗ ਹੈ ਗੁਰੂ ਨਾਨਕ ਦੇ ਘਰ ਵਿੱਚ। ਤੋ ਇਸ ਪ੍ਰਕਾਰ ਇਹ ਯੋਗੀ ਦੀ ਵਾਰਤਾ ਹੈ। ਆਹ ਹੁਣ ਜਿਸ ਪ੍ਰਕਾਰ ਅੱਗੇ ਵਿਚਾਰ ਆ ਰਿਹਾ ਸੁਣਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ, ਗੁਰੂ ਬਾਖ ਕੋ ਲਖਿਓ ਪ੍ਰਤਾਪਾ।
ਇਹਨੇ ਦੇਖ ਲਿਆ ਕਿ ਇਹ ਪੂਰਨ ਗੁਰੂ ਹੈ। ਮੈਂ ਗੁਰੂ ਦੇ ਪ੍ਰਤਾਪ ਨੂੰ ਪ੍ਰਤੱਖ ਵੇਖ ਲਿਆ। ਜੋ ਕੁਛ ਮੈਨੂੰ ਹੁਣ ਤੱਕ ਨਹੀਂ ਮਿਲਿਆ, ਇਸ ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਆਤਮਾ ਦੀ ਸਿਖਿਆਤਾਕਾਰ ਹੋ ਗਈ, ਬ੍ਰਹਮ ਗਿਆਨ ਮਿਲ ਗਿਆ ਹੈ।
ਜਿਸ ਕੇ ਸੁਣਤ ਮੋਹ ਸਭ ਖਾਪਾ।
ਜਿਨ੍ਹਾਂ ਦਾ ਉਪਦੇਸ਼ ਸੁਣ ਕਰਕੇ ਜਿਹੜਾ ਮੋਹ ਹੈ ਉਹ ਸਾਰਾ ਨਾਸ ਹੋ ਗਿਆ ਹੈ, ਖਪ ਗਿਆ ਹੈ।
ਨਮਰ ਭਇਓ ਚਰਨਨ ਸਿਰ ਧਰਿਓ।
ਬਹੁਤ ਨਿਮਰਤਾ ਵਿੱਚ ਆ ਗਿਆ ਜੋਗੀ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ ਕਿ ਗਰੀਬ ਨਵਾਜ ਬੜੀ ਕਿਰਪਾ ਕੀਤੀ ਆਪ ਜੀ ਨੇ।
ਆਪਣੋ ਗਿਆਨ ਨਿਵੇਦਨ ਕਰਿਓ।
ਤੁਸੀਂ ਮਹਾਰਾਜ ਕਿਰਪਾ ਕਰਕੇ ਆਪ ਜੀ ਨੇ ਜੋ ਗਿਆਨ ਬਖਸ਼ ਕੀਤਾ ਹੈ, ਮੇਰੇ ਤੇ ਬੜੀ ਕਿਰਪਾ ਕੀਤੀ ਮਹਾਰਾਜ। ਇੰਨੀ ਦੇਰ ਦਾ ਮੈਂ ਧੱਕੇ ਖਾਂਦਾ ਫਿਰਦਾ ਸੀ ਤੇ ਆਪ ਜੀ ਨੇ ਬਹੁਤ ਬੇਨਤੀਆਂ ਕਰਦਾ, ਨਿਵੇਦਨ ਬੇਨਤੀ ਤੋਂ ਭਾਵ ਹੈ ਮਹਾਰਾਜ ਆਪ ਜੀ ਨੇ ਗਿਆਨ ਜਿਹੜਾ ਉਹ ਦੇਣਾ ਕੀਤਾ ਹੈ।
ਆਪ ਮੋਕੋ ਨਿਸ਼ਚਾ ਦ੍ਰਿੜ ਭਇਓ।
ਤੇ ਹੁਣ ਗਿਆਨ ਦੇ ਸਹਿਤ ਬੇਨਤੀ ਕਰਦਾ ਹੈ, ਗਿਆਨ ਤਾਂ ਹੋ ਗਿਆ ਤੇ ਹੁਣ ਨਿਵੇਦਨ ਕਰਦਾ ਹੈ, ਬੇਨਤੀ ਕਰਦਾ ਹੈ। ਮਹਾਰਾਜ ਅਬ ਮੋਕੋ ਨਿਸ਼ਚਾ ਦ੍ਰਿੜ ਭਇਓ, ਹੁਣ ਮੈਨੂੰ ਆਤਮਾ ਦੇ ਉੱਤੇ ਦ੍ਰਿੜ ਨਿਸ਼ਚਾ ਹੋ ਗਿਆ ਹੈ।
ਉਤੋ ਜਾਣਵੋ ਜਾਣ ਸੋ ਲਇਓ।
ਜੋ ਕੁਛ ਜਾਣਨ ਵਾਲਾ ਸੀ ਤੇ ਉਹ ਮੈਂ ਹੁਣ ਜਾਣ ਲਿਆ। ਜਾਣਨ ਵਾਲੀ ਇੱਕੋ ਹੀ ਵਸਤੂ ਹੈ ਕਿ ਆਪਣੀ ਆਤਮਾ ਦੀ ਲਖਤਾ ਹੋ ਜਾਣੀ ਤੇ ਮੁਕਤੀ ਦਾ ਸਰੂਪ ਵਰਣ ਕੀਤਾ ਹੈ ਤੇ ਪਰਮਾਨੰਦ ਦੀ ਪ੍ਰਾਪਤੀ, ਅਸਤ ਜੜ ਦੁੱਖ ਰੂਪ ਦੀ ਨਿਵਿਰਤੀ ਸੰਸਾਰ ਦੀ, ਤੇ ਇਹਦੀ ਨਿਵਿਰਤੀ ਹੋ ਜਾਣੀ, ਪਰਮਾਨੰਦ ਦੀ ਪ੍ਰਾਪਤੀ ਹੋ ਜਾਣੀ, ਇਹ ਮੁਕਤੀ ਦਾ ਸਰੂਪ। ਤੇ ਆ ਮਹਾਰਾਜ ਕਿਰਪਾ ਕਰਕੇ ਬਖਸ਼ਿਸ਼ ਕਰ ਦਿੱਤੀ ਹੈ।
ਤੁਮ ਕਰਨਾ ਤੇ ਸੰਸੈ ਨਾਸ਼ੇ।
ਤੁਹਾਡੀ ਕਿਰਪਾ ਦੇ ਨਾਲ ਜਿਹੜੇ ਸੰਸੇ ਸੀ ਉਹ ਨਾਸ ਹੋ ਗਏ। ਸੰਸਾ ਇਹੋ ਸੰਸਾਰ ਹੈ ਤੇ ਸੰਸੇ ਆਤਮਕ ਵਿਰਤੀ ਸੀ ਜਿਹੜੀ, ਸੰਸੇ ਨਾਸ ਹੋ ਗਏ ਨਾ, ਆਪ ਜੀ ਨੇ ਮਹਾਨ ਬਖਸ਼ਿਸ਼ ਕਰ ਦਿੱਤੀ ਹੈ।
ਪ੍ਰਾਪਤ ਚੇਤਨ ਆਨੰਦ ਰਸੇ।
ਤੇ ਹੁਣ ਚੇਤਨ ਸਤ ਚੇਤਨ ਆਨੰਦ ਜਿਹੜਾ ਹੈ ਤੇ ਉਹਦੀ ਰਾਸ਼ਕੀ ਪੂੰਜੀ ਪ੍ਰਾਪਤ ਹੋ ਗਈ ਹੈ ਮਹਾਰਾਜ।
ਅਬ ਸਰੀਰ ਮੈਂ ਤਿਆਗਨ ਕਰ ਹਾਂ।
ਕਹਿਣ ਲੱਗੇ ਮਹਾਰਾਜ, ਕਹਿੰਦੇ ਯੋਗੀ ਦੇਖ ਲੈ ਵੀ ਹੁਣ ਜੋ ਤੇਰੀ ਮਰਜ਼ੀ ਹੈ, ਸਰੀਰ ਰੱਖਣਾ ਚਾਹੁੰਦੇ ਤਾਂ ਰੱਖ ਸਕਦਾ। ਕਹਿੰਦੇ ਜੀ ਸਰੀਰ ਰੱਖ ਕੇ ਕਰਨਾ ਕੀ ਹੈ, ਸਰੀਰ ਤਾਂ ਰੱਖੇ ਇਹਦੇ ਵਾਸਤੇ ਸੀ ਤੇ ਜੋ ਕੁਛ ਪ੍ਰਾਪਤ ਹੋਣਾ ਸੀ ਹੋ ਗਿਆ। ਅਬ ਸਰੀਰ ਮੈਂ ਤਿਆਗਨ ਕਰ ਹਾਂ, ਹੁਣ ਮਹਾਰਾਜ ਮੈਂ ਸਰੀਰ ਤਿਆਗਣਾ ਚਾਹੁੰਦਾ, ਇਹਨੂੰ ਰੱਖ ਕੇ ਕੀ ਕਰਨਾ ਹੈ, ਮੈਂ ਆਪਣੇ ਸਰੂਪ ਦੀ ਲਖਤਾ ਹੋ ਗਈ ਹੈ, ਸਰੀਰ ਹੁਣ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਮਕਾਨ ਦੇ ਵਿੱਚ ਮਕਾਨ ਦਾ ਮਾਲਕ ਵੱਖਰਾ ਹੈ, ਮਕਾਨ ਵੱਖਰਾ ਹੈ, ਤੇ ਇਸੇ ਤਰ੍ਹਾਂ ਹੁਣ ਮੈਂ ਸਰੀਰ ਤਾਂ ਹਾਂ ਨਹੀਂ, ਮੈਂ ਹੁਣ ਤੱਕ ਸਰੀਰ ਨੂੰ ਆਪਣਾ ਸਰੂਪ ਸਮਝਦਾ ਸੀ, ਦੇਹ ਅਧਿਆਸ ਟੁੱਟ ਗਿਆ, ਸਰੀਰ ਵੱਖਰਾ ਹੈ, ਹੁਣ ਮੇਰਾ ਆਪਣਾ ਸਰੂਪ ਵੱਖਰਾ ਹੈ, ਮੈਂ ਸਤਿਜੀਤ ਆਨੰਦ ਰੂਪ ਹਾਂ, ਮੈਂ ਪਰਮਾਤਮਾ ਦੀ ਅੰਸ਼ ਆਤਮਾ ਪਰਾਤਮਾ ਏਕੋ ਕਰੈ ਅੰਤਰ ਕੀ ਦੁਬਧਾ ਅੰਤਰ। ਤੇ ਜਿਵੇਂ ਘੋੜਾ ਵੱਖਰਾ ਹੈ, ਘੋੜ ਸਵਾਰ ਵੱਖਰਾ ਹੈ, ਪੰਛੀ ਵੱਖਰਾ ਹੈ, ਆਲਣਾ ਵੱਖਰਾ ਹੈ, ਇਸੇ ਤਰ੍ਹਾਂ ਮਹਾਰਾਜ ਦੇਹ ਵੱਖਰੀ ਹੈ ਤੇ ਮੈਂ ਵੱਖਰਾ ਹਾਂ। ਬਸ ਸੰਸਾਰੀ ਤੇ ਸਾਧੂ ਦਾ ਇਹੀ ਅੰਤਰ ਹੈ, ਸਾਧੂ ਸਮਝਦਾ ਹੈ ਕਿ ਮੈਂ ਸਰੀਰ ਰੂਪ ਨਹੀਂ ਹਾਂ ਤੇ ਅਗਿਆਨੀ ਜਿਹੜਾ ਹੈ, ਸੰਸਾਰੀ ਲੋਕ ਜਿਹੜੇ ਉਹ ਦੇਹ ਨੂੰ ਹੀ ਆਪਣਾ ਸਰੂਪ ਸਮਝਦੇ ਹੈ। ਤੇ ਇਸ ਪ੍ਰਕਾਰ ਕਹਿਣ ਲੱਗਿਆ ਮਹਾਰਾਜ ਹੁਣ ਮੈਂ ਦੇਹ ਰੱਖ ਕੇ ਕੀ ਕਰਨੀ ਹੈ, ਇਹਨੂੰ ਮੈਂ ਤਿਆਗਣ ਕਰਦਾ ਹਾਂ।
ਜਿਉਂ ਤਰ ਹੋ ਨਹਿ ਕਾਜ ਵਿਚਰ ਹਾਂ।
ਤੇ ਮੈਂ ਇਹਨੂੰ ਰੱਖ ਕੇ ਕਿਹੜਾ ਕਾਰਜ ਕਰਨਾ ਹੈ, ਦੇਹ ਦੇ ਨਾਲ ਜੋ ਕਰਨਾ ਸੀ ਉਹ ਕਰ ਲਿਆ ਹੈ। ਤੇ ਮਨੁੱਖ ਦੇਹ ਤਾਂ ਵਾਹਿਗੁਰੂ ਦੇ ਸਖਿਆਤਾਕਾਰ ਵਾਸਤੇ ਹੈ, ਤੁਮਰੀ ਕਿਰਪਾ ਤੇ ਮਾਨੁੱਖ ਦੇਹ ਪਾਈ ਹੈ, ਦਿਓ ਦਰਸਾ ਤੇ ਉਹ ਕਿਰਪਾ ਹੋ ਗਏ।
ਜੋ ਕਰਤਵ ਸੋ ਮੈਂ ਕਰ ਲੀਨਸ।
ਜਿਹੜਾ ਕਰਤਵ ਸੀ ਬ੍ਰਹਮ ਗਿਆਨ ਦਾ ਉਹ ਮੈਂ ਕਰ ਲਿਆ ਤੁਹਾਡੀ ਕਿਰਪਾ ਦੇ ਨਾਲ।
ਤੁਮਨੇ ਪੂਰ ਕਾਮਨਾ ਕੀਨਸ।
ਮਹਾਰਾਜ ਤੁਸੀਂ ਮੇਰੀ ਮਨ ਦੀ ਕਾਮਨਾ ਤ੍ਰੇਤਾ ਯੁਗ ਕਿਤੇ ਅੱਜ ਨਹੀਂ ਸੀ ਇੰਨੀ ਦੇਰ ਦੇ ਸਮੇਂ ਦੀ ਮੇਰੀ ਕਾਮਨਾ ਪੂਰੀ ਕਰ ਦਿੱਤੀ ਹੈ। ਇਹ ਬੜੀ ਮਹਾਨ ਕਿਰਪਾ ਕੀਤੀ ਹੈ।
ਸੁਣ ਸ਼੍ਰੀ ਗੁਰ ਨੇ ਬਹੁਸਨ ਮਾਨਾ,
ਗੁਰੂ ਸਾਹਿਬ ਜੀ ਨੇ ਫਿਰ ਉਹਦਾ ਬੜਾ ਸਨਮਾਨ ਕੀਤਾ। ਸਾਸੁ ਜੀ ਵੀ ਸਤਿਯੁਗ ਦੀ ਸ਼ਿਲਾ ਹੋਏ ਹੋਏ ਰਾਮ ਚੰਦਰ ਭਗਵਾਨ ਦੇ ਚਰਨ ਛੋਹਣ ਦੇ ਨਾਲ ਗੌਤਮ ਦੇ ਘਰ ਵਾਲੀ ਦਾ ਆਧਾਰ ਹੋਇਆ ਸੀ। ਇੱਕੋ ਹੀ ਯੁੱਗ ਲੰਘਿਆ ਸੀ ਅਜੇ, ਪਰ ਇਹ ਯੋਗੀ ਨੂੰ ਤਾਂ ਤਿੰਨ ਯੁੱਗ ਸਾਸੁ ਜੀ ਲੰਘ ਚੁੱਕੇ ਹੈ। ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮਹਾਨਤਾ ਤ੍ਰੇਤੇ ਯੁੱਗ ਦੇ ਅਵਤਾਰੀ ਪੁਰਖਾਂ ਦੇ ਨਾਲੋਂ ਰਾਮ ਜੀ ਦੇ ਨਾਲੋਂ ਕਿਤੇ ਵੱਡੀ ਹੈ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਉਹ ਮਹਾਨਤਾ ਗੁਰੂ ਨਾਨਕ ਦੇ ਘਰ ਦੀ ਜਣਾ ਦਿੱਤੀ ਹੈ। ਸੁਣ ਸ਼੍ਰੀ ਗੁਰੂ ਨੇ ਬਹੁਤ ਸਨਮਾਨਾ, ਗੁਰੂ ਨਾਨਕ ਦੇ ਘਰ ਦੇ ਭਾਈ ਸਨਮਾਨ ਹੈ, ਸਭ ਨੂੰ ਬੜਾ ਸਤਿਕਾਰ ਦਿੱਤਾ। ਕਹਿਣ ਲੱਗੇ ਯੋਗੀ ਤੂੰ ਵੱਡੇ ਭਾਗਾਂ ਵਾਲਾ ਹੈ।
ਧੰਨ ਧੰਨ ਤੂੰ ਬੜ ਬੁੱਧਵਾਨਾ,
ਗੁਰੂ ਸਾਹਿਬ ਜੀ ਆਪਣੀ ਰਸਨਾ ਦੇ ਨਾਲ ਯੋਗੀ ਦੇ ਸਨਮਾਨ ਵਾਸਤੇ ਇਹ ਸ਼ਬਦ ਵਰਤੇ, ਕਹਿੰਦੇ ਤੂੰ ਧੰਨ ਧੰਨ ਤੂੰ ਬੜ ਬੁੱਧੀਵਾਨਾ, ਤੂੰ ਮਨ ਕਰਕੇ ਬਾਣੀ ਕਰਕੇ ਵਾਕਈ ਧੰਨਤਾ ਦੇ ਯੋਗ ਹੈ ਜਿਹਨੇ ਇੰਨੀ ਘੋਰ ਤਪੱਸਿਆ ਤੇ ਇੰਨੇ ਲੰਮੇ ਸਮੇਂ। ਇਸ ਕਰਕੇ ਬਈ ਤੇਰਾ ਤੂੰ ਬੜਾ ਬੁੱਧੀਵਾਨ ਹੈ।
ਦਰਸ਼ਨ ਦੇਹੋ ਰਹੋ ਹਿਤ ਕਰੀਐ,
ਜੇ ਤੁਸੀਂ ਰਹਿਣਾ ਚਾਹੁੰਦੇ ਹੋ ਤਾਂ ਦਰਸ਼ਨ ਦਿਓ ਤੇ ਬੜਾ ਤੁਹਾਡਾ ਜੇ ਇਸ ਪ੍ਰਕਾਰ ਦਾ ਹਿੱਤ ਹੈ, ਜਾਂ ਫਿਰ ਤੁਸੀਂ ਦਰਸ਼ਨ ਦਿਓ ਤੇ ਤੁਹਾਡੀ ਇਸ ਥਾਂ ਤੇ ਸੇਵਾ ਹੁੰਦੀ ਰਹੇਗੀ।
ਨਾਨਾ ਜਗ ਮਹਿ ਏਕ ਨਿਹਰੀਐ,
ਨਾਨਾ ਪ੍ਰਕਾਰ ਦੇ ਜਗ ਵਿੱਚ ਵੀ ਏਕ ਨੂੰ ਇੱਕ ਪਰਮਾਤਮਾ ਨੂੰ ਦੇਖ ਕਰਕੇ ਆਨੰਦ ਮਾਨਣਾ ਕਰੋ।
ਲੋਕਨ ਪਰ ਉਪਕਾਰ ਤੁਮਾਰਾ,
ਤੇ ਹੁਣ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਸੁਣ ਕੇ ਨਾ ਬਹੁਤ ਗੁਰੂ ਸਾਹਿਬ ਦਾ ਸਨਮਾਨ ਕੀਤਾ, ਤੇ ਫਿਰ ਸਤਿਗੁਰੂ ਮਹਾਰਾਜ ਸਾਹਿਬ ਦਾ ਉਹ ਸਨਮਾਨ ਕਰਦੇ ਤੇ ਉਹ ਕਹਿਣ ਲੱਗਾ ਮਹਾਰਾਜ ਲੋਕਾਂ ਦੇ ਉੱਤੇ ਤੁਹਾਡਾ ਪਰਉਪਕਾਰ ਗੁਰੂ ਅਰਜਨ ਦੇਵ ਜੀ, ਤੁਸੀਂ ਬੜੀ ਕਿਰਪਾ ਕੀਤੀ।
ਦੇਖਤ ਪਾਪਨ ਹਰ ਹੈ ਵਿਕਾਰਾ,
ਲੋਕ ਦਰਸ਼ਨ ਕਰਕੇ ਤੁਹਾਡਾ ਪਾਪਾਂ ਤੋਂ ਰਹਿਤ ਹੋ ਜਾਂਦੇ ਹਨ, ਵਿਕਾਰ ਰਹਿਤ ਹੁੰਦੇ ਹਨ।
ਪਰ ਹੈ ਸੁਮਗ ਪ੍ਰਾਪਤ ਕਲਿਆਣਾ,
ਤੇ ਉਹਨਾਂ ਦੀ ਕਲਿਆਣ ਹੁੰਦੀ ਹੈ, ਸ੍ਰੇਸ਼ਟ ਅਤੇ ਭਗਤੀ ਦੇ ਪੈ ਜਾਂਦੇ ਹਨ।
ਜੀਵ ਮਲੀਨ ਪੂਤ ਹੋਏ ਨਾਨਾ,
ਜਿਹੜੇ ਜੀਵ ਮਲ ਵਖੇਪ ਦੋਸ਼ ਕਰਕੇ ਪਾਪਾਂ ਕਰਕੇ ਮਲੀਨ ਹਨ, ਉਹ ਪੂਤ ਕੀਏ ਪਵਿੱਤਰ ਹੋ ਜਾਂਦੇ ਤੁਹਾਡੇ ਦਰਸ਼ਨ ਕਰਕੇ।
ਸੁਣ ਸਤਿਗੁਰ ਤੇ ਮਿਰਦੁਲ ਸੁਹਾਏ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਬੜੇ ਸੋਹਣੇ ਕੋਮਲ ਬਚਨ ਸੁਣ ਕਰਕੇ ਯੋਗੀ ਨੂੰ ਮਹਾਰਾਜ ਨੇ ਕਿਹਾ ਵੀ ਤੇਰੇ ਦਰਸ਼ਨ ਬੜੇ ਲਾਭਦਾਇਕ ਹਨ, ਤੇਰੇ ਦਰਸ਼ਨਾਂ ਤੋਂ ਪਾਪ ਨਿਵਿਰਤ ਹੋਣਗੇ। ਯੋਗੀ ਸਤਿਗੁਰੂ ਮਹਾਰਾਜ ਸਾਹਿਬ ਨੂੰ ਕਹਿ ਰਿਹਾ, ਮਹਾਰਾਜ ਯੋਗੀ ਨੂੰ ਕਹਿ ਰਿਹਾ ਸੁਣ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਦੇ ਬੜੇ ਮਿੱਠੇ ਵਚਨ।
ਹੁਣ ਜੋਗੀ ਨੇ ਬਾਕ ਸੁਣਾਏ,
ਜੋਗੀ ਕਹਿਣ ਲੱਗਾ ਹੈ ਗਰੀਬ ਨਵਾਜ,
ਨਰਨ ਉਧਾਰਨ ਤੁਮਰੇ ਹੱਥ,
ਮਹਾਰਾਜ ਜਿਹੜਾ ਸੰਸਾਰ ਨੂੰ ਤਾਰਨ ਦੀ ਗੱਲ ਹੈ, ਮੇਰੇ ਦਰਸ਼ਨ ਨਹੀਂ ਸੰਸਾਰ ਨੂੰ ਤਾਰ ਸਕਦੇ, ਤੇ ਮੇਰੇ ਦਰਸ਼ਨ ਨਾਲ ਪਾਪਾਂ ਦੀ ਨਿਵਿਰਤੀ ਨਹੀਂ ਹੈ, ਇਹ ਤਾਂ ਗਰੀਬ ਨਵਾਜ ਤੁਹਾਡੀ ਸਮਰੱਥਾ ਹੈ। ਨਰਨ ਉਧਾਰਨ ਤੁਮਰੇ ਹੱਥ, ਤੇ ਤੁਹਾਡੇ ਹੱਥ ਵਿੱਚ ਹੈ ਸੰਸਾਰ ਨੂੰ ਤਾਰਨ ਦੀ ਖੇਡ।
ਅਪਰ ਕਿਸੂ ਮਹਿ ਨਹਿ ਸਮਰੱਥ,
ਤੇ ਹੋਰ ਕੋਈ ਸਰਵ ਸ਼ਕਤੀਮਾਨ ਹੈ ਨੀ ਤੁਹਾਤੋਂ ਬਿਨਾ ਕਲਯੁਗ ਦੇ ਅੰਦਰ।
ਇਸ ਤਰਾਵਰ ਨੇ ਤਨ ਧਾਰਿਓ,
ਤੇ ਮਹਾਰਾਜ ਇਹ ਤਾਂ ਇੱਕ ਕਾਰਨ ਹੈ, ਇਸ ਹਿੱਤ ਇਹ ਕਾਰਨ ਰਾਵਰ ਆਪ ਜੀ ਤਨ ਸਰੀਰ ਧਾਰਨ ਕੀਤਾ, ਗੁਰੂ ਨਾਨਕ ਰੂਪ ਹੋ ਕਰਕੇ ਨਿਰਾਕਾਰ ਪਰਮੇਸ਼ਰ ਵਾਹਿਗੁਰੂ ਆਪ ਹੀ ਸੰਸਾਰ ਤੇ ਆਇਆ, ਤੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਗੁਰੂ ਨਾਨਕ ਕੀ ਹੈ? ਜੋਤੀ ਸਰੂਪ ਪਰਮੇਸ਼ਰ ਵਾਹਿਗੁਰੂ ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ, ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ, ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ। ਅੰਕੰ ਨਵਤ ਤੇ ਜਸ ਮਨ ਸਾਸਾ ਨਾਨਕ, ਅੰਕ ਰਹਿਤ ਪਰਮਾਤਮ ਜੋਈ ਨਾਨਕ ਨਾਮ ਕਹਾਵੈ ਸੋਈ, ਤੇ ਉਹ ਪਰਮੇਸ਼ਵਰ ਸਰੂਪ ਜਿਸਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਕਿਹਾ रोम रोम कोट ब्रह्मांड को निवास जास, मानस उतार तर दर्श दिखाए। करोड़ा ब्रह्मांडा का मालिक जेड़ा परमेश्वर वाहिगुरु है, उसने गुरु नानक का स्वरूप धारण किया है। करोड़ा ब्रह्मांडा की मालिक ना आप सच्चे पातशाह, और उहदे एक एक रोम दे करोड़ा ब्रह्मांड, रोम रोम कोट ब्रह्मांड को निवास जास, मानस उतार तर दर्श दिखाए। वह मनुखी जामे विच आके दर्शन दिते, ऐसा जो परमेश्वर दा कार वाहिगुरु है उहदा सरगुण स्वरूप गुरु नानक साहिब। गुरु नानक साहिब जोत रूप हर आप गुरु नानक कहायो, ताते अंगद पयो तत् स्यों तत् मिलायो, अंगद कृपा तार अमर सतगुर थिर की। अमरदास अमृत शत्र गुरु रामे दियो, गुरु रामदास दर्शन परस कह मथुरा अमृत वैन, मूर्त पंच परवान पुरख गुर अर्जन पेखो। गुरु अर्जन प्रतख हर कहै, ते ऐसे सतगुरु महाराज साहिब जी हुण योगी ता हे महिमा कर रहा है, ते सच्चे पातशाह इस हित रावर ने तन धार्यो। ते गुरु पीरां दे सतपुरशां दे जिहड़े तन की शरीर न, ते इन्हां दे परोपकार वास्ते शरीरां दा प्रगट होना लिखा गया। ते जिस तरह तरवर सरवर संत जन चौथा बादल में है, परोपकार के कारण चारों तारे दे, इन्हां दे दीहां कादे वास्ते हुण बिरश है। ते जिहड़ा श्रेष्ठ बिरश जी नूं फल लगदे है, कहिंदे बिरश उहदा जन्म ही परोपकार वास्ते, ते उहदा कोई हिस्सा ऐसा नहीं जिहड़ा संसार दे काम नहीं हुंदा। जिन्नी देर तक वह प्रफुल्लित है, लोगों संघनी छां दे रहा, तपश मिटदी है, बिरश की शरण विच आ जाए आप धुप सहलूगा, पर जिहड़ा शरणार्थी है जिहड़ा उहदी बिरश दे चरणां विच आके हाजिर हो गया ना, ओनू ठंडी छां देगा, धुप नहीं ओनू लगन देंदा, पर उपकार है। ये मनुख नू खाण वास्ते फल देंदा है अपने जिस्म दे विचों, ते अपने जिंदगी की कमाई जिहड़ी मनुख दे वाले करदा है। ते इस करके साध सिंह जी ते ओह परोपकार वास्ते, उदों बाद जो उहदी जिंदगी समाप्त हो गई ਤਾਂ ਉਹਦੀਆਂ ਜਿਹੜੀਆਂ ਲੱਕੜਾਂ ਤੇ ਉਹਦੇ ਵਿੱਚੋਂ ਕਿੰਨਾ ਕੁਛ ਬਣਾਇਆ ਜਾਂਦਾ, ਦਰਵਾਜ਼ੇ ਲੱਕੜ ਦੇ ਬਣਦੇ, ਜੋੜੀਆਂ ਉਹਦੀਆਂ ਬਣਦੀਆਂ, ਸਰਦਲਾਂ ਉਹਦੀਆਂ ਬਣਦੀਆਂ, ਛੱਤਾਂ ਲੱਕੜ ਦੀਆਂ ਪੈਂਦੀਆਂ, ਪਰਉਪਕਾਰ ਵਾਸਤੇ ਆਪਣਾ ਜੇ ਉਹਨੇ ਤਨ ਵੀ ਚਰਵਾਇਆ ਤੇ ਤਾਂ ਵੀ ਉਹਨੇ ਲੋਕਾਂ ਵਾਸਤੇ ਚਰਵਾਇਆ। ਜੇ ਉਹਦੀ ਬੇੜੀ ਬਣੀ ਆ ਤਾਂ ਲੋਕਾਂ ਨੂੰ ਡੁੱਬਦਿਆਂ ਨੂੰ ਬਚਾਉਣ ਵਾਸਤੇ ਉਹਦੀ ਬੇੜੀ ਬਣੀ। ਇੱਕ ਬਿਰਸ਼ ਦੇ ਪਰਉਪਕਾਰ ਗਿਣੇ ਨਹੀਂ ਜਾ ਸਕਦੇ। ते इस प्रकार बिरश दा ते जिंदगी समाप्त होने तो बाद भी ते इत्थे तक साध सिंह जी आप सड़ जाएगा जांदा होया चुल्हिआं च बल के भी अपने आप की आहुति दे के भी मनुख वास्ते लंगर तैयार करो। ते परोपकार ने उसके तरवर सरवर, सरवर का मतलब है जिहड़े सरोवर न उहनां च जिन्ना भी पानी है, वह पानी सरोवर वास्ते तो एक बूंद भरी है, वह पानी प्यासियां वास्ते है, जीवां वास्ते है। सरोवर ने केवल संभाल के रखे, वह भी परोपकार वास्ते है। कोई इशनान करता है, कोई प्यास बुझाउंदा है, कोई उसे पानी नूं लंगर दे विच वरतदा है, रोटियां पकाउंदा है, इशनान करता है, कपड़े धोंदा है, मैल भी दूर करता है। और बहुत सारे जी जंत ऐसे न ते जिन्हां दा जीवन दाता है, जिवें मच्छी है पानी दे विच जमदी, पानी च पलदी, पानी दे विच उहदा जी, उहदा भी बहुत बड़ा परोपकार है। तरवर सरवर संत जन चौथा बादल ने, ते बदल है जिहड़ा इहदे कोल जिन्ना भी पानी है, किन्नी दूर ते समुंदर दे विचों चक के लै के आया, आकाश दे विच तुरिया फिरदा है, जिथे परमेश्वर दा हुक्म हुंदा मीह पिया परमेश्वर पाया, परमेश्वर हुक्म करता उत्थे बरसन लग जाता है। ਤੇ ਉਹਦੇ ਹੁਕਮ ਤੋਂ ਬਿਨਾਂ ਵਰਸ ਨਹੀਂ ਸਕਦਾ। ਤੇ ਇਹਦੇ ਕੋਲ ਜੋ ਕੁਛ ਵੀ ਹੈ ਪਾਣੀ, ਇਹ ਵੀ ਪਰਉਪਕਾਰ ਵਾਸਤੇ ਹੈ। ਇਹਨੇ ਉੱਥੇ ਜਾ ਕੇ ਪਾਣੀ ਪਹੁੰਚਾ ਦਿੱਤਾ ਜਿੱਥੇ ਟਿੱਬਿਆਂ ਦੇ ਉੱਤੇ, ਪਹਾੜਾਂ ਦੇ ਉੱਤੇ, ਉਸ ਥਾਂ ਤੇ ਵੀ ਜਿਹੜੇ ਬਿਰਸ਼ ਪਿਆਸੇ, ਪਸ਼ੂ ਪੰਛੀ ਪਿਆਸੇ, ਇਹ ਬੱਦਲ ਦੇ ਕਾਰਨ ਉੱਥੇ ਵੀ ਜਾ ਪਹੁੰਚਦੇ ਪਾਣੀ, ਇਹ ਵੀ ਪਰਉਪਕਾਰ। ਤੇ ਇਸੇ ਤਰ੍ਹਾਂ ਸੰਤ ਜਨ ਤੇ ਉਹਨਾਂ ਦਾ ਸਾਰੀ ਜ਼ਿੰਦਗੀ ਲੋਕਾਂ ਦੇ ਪਰਉਪਕਾਰ ਵਾਸਤੇ ਹੁੰਦੀ। ਤਰਵਰ ਸਰਵਰ ਸੰਤ ਜਨ, ਚੌਥਾ ਵਾਦਲ ਮੇਹ ਹੈ, ਪਰਉਪਕਾਰ ਕੇ ਕਾਰਨ ਚਾਰਾਂ ਤਾਰੀ ਦੇਹ। ਇਹ ਚਾਰਾਂ ਦੀ ਦੇਹ ਲੋਕਾਂ ਦਾ ਭਲਾ ਕਰਨ ਵਾਸਤੇ ਹੈ। ਇਸ ਕਰਕੇ ਗਰੀਬ ਨਿਵਾਜ, ਇਸੇ ਤਰਾਵਰ ਨੇ ਤਨ ਧਾਰਿਓ, ਇਹ ਗੁਰੂ ਅਰਜਨ ਦੇਵ ਜੀ, ਪਰਉਪਕਾਰ ਵਾਸਤੇ ਤੁਸੀਂ ਆਪਣਾ ਤਨ ਕਿਹੜਾ ਜਿਹੜਾ ਸਰੀਰ ਧਾਰਨ ਕੀਤਾ ਹੈ,
ਸਤਨਾਮ ਸਿਮਰਨ ਵਿਸਤਾਰਿਓ,
ਤੇ ਫਿਰ ਤੁਸੀਂ ਪਰਮੇਸ਼ਰ ਦੇ ਸੱਚੇ ਨਾਮ ਦਾ ਸੰਸਾਰ ਦੇ ਅੰਦਰ ਵਿਸਥਾਰ ਕੀਤਾ ਜਪਾਉਣ ਦਾ। ਜਪਨ ਸਤਨਾਮ, ਸਦਾ ਸਤਨਾਮ, ਇਹ ਤੁਸੀਂ ਲੋਕਾਂ ਨੂੰ ਉਤਸ਼ਾਹ ਦਿੱਤਾ ਹੈ, ਨਾਮ ਦੇ ਨਾਲ ਜੋੜਿਆ ਹੈ, ਭਗਤੀ ਦਾ ਮਾਰਗ ਕਾਇਮ ਕੀਤਾ ਹੈ।
ਹਿਮ ਸਭ ਜਗ ਕੋ ਭਾਰ ਜੇ ਧਰਨੋ,
ਸਾਰੇ ਸੰਸਾਰ ਦਾ ਭਾਰ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਦੂਰ ਕੀਤਾ ਹੈ, ਇਹ ਤੁਹਾਡੇ ਜੁੰਮੇ ਹੈ ਧਰਨ।
ਤੁਮ ਬਿਨ ਅਪਰ ਕੌਣ ਇਮ ਕਰਨੋ,
ਮਹਾਰਾਜ ਤੁਹਾਤੋਂ ਬਿਨਾਂ ਕੌਣ ਹੈ ਜਿਹੜਾ, ਜੇ ਕੋਈ ਹੋਰ ਹੁੰਦਾ ਤੁਹਾਤੋਂ ਬਿਨਾਂ ਤਾਰਨੇ ਵਾਲਾ, ਤਾਂ ਫਿਰ ਮਠ ਦੇ ਵਿੱਚੋਂ ਮੈਨੂੰ ਕੱਢ ਕੇ ਪਹਿਲਾਂ ਤਾਰ ਦਿੰਦਾ। ਤੁਹਾਤੋਂ ਬਿਨਾਂ ਕੋਈ ਤਾਰਨ ਵਾਲਾ ਹੈ? ਇਸ ਕਰਕੇ ਸੱਚੇ ਪਾਤਸ਼ਾਹ ਤੁਸੀਂ ਮੇਰੇ ਤੇ ਬੜੀ ਮਹਾਨ ਕਿਰਪਾ ਕੀਤੀ ਹੈ ਤੇ ਮੈਨੂੰ ਇੰਨੀ ਦੇਰ ਦੇ ਤਰਸ ਦੇ ਨੂੰ ਆਪ ਜੀ ਨੇ ਤਾਰ ਦਿੱਤਾ ਹੈ।
ਮੁਝ ਕੋ ਆਇਸ ਦਿਓ ਸਮਾਵੋ,
ਹੁਣ ਮਾਰੇ ਆ ਗਿਆ ਦਿਓ, ਤੇ ਮੈਂ ਹੁਣ ਸੰਸਾਰ ਦੇ ਵਿੱਚ ਕਾਹਦੇ ਲਈ ਰਹਿਣਾ? ਬ੍ਰਹਮ ਗਿਆਨ ਵਾਸਤੇ। ਮਨ ਦੀ ਇੱਛਾ ਸੀ, ਬ੍ਰਹਮ ਗਿਆਨ ਹੋ ਗਿਆ, ਤੇ ਹੁਣ ਬ੍ਰਹਮ ਗਿਆਨ ਹੋਣ ਤੋਂ ਬਾਅਦ ਜੇ ਦੇਹ ਦਾ ਅਭਿਆਸ ਰਹਿ ਜਾਏ ਵੀ ਮੈਂ ਹੋਰ ਜਿਉਂਦਾ, ਕਾਹਦੇ ਵਾਸਤੇ ਜਿਉਂਦਾ ਰਹਿਣਾ? ਦੇਹ ਹੁਣ ਮੇਰੇ ਵਾਸਤੇ ਬੋਝ ਹੈ, ਮੈਂ ਇਹਨੂੰ ਤਿਆਗ ਕੇ ਸਤ ਚੇਤਨ ਆਨੰਦ ਬ੍ਰਹਮ ਦੇ ਸਮਾਉਣਾ ਚਾਹੁੰਦਾ ਹਾਂ।
ਰਹਿਦੇ ਕੋ ਨਾ ਸੰਕਲਪ ਉਠਾਵਾਂ,
ਮੈਂ ਹੁਣ ਮਾਰੇ ਰਹਿਣ ਦਾ ਸੰਕਲਪ ਕੋਈ ਨਹੀਂ ਹੈ। ਮੈਂ ਤਾਂ ਹੁਣ ਉਹ ਅਵਸਥਾ ਜਿਹੜੀ ਤੁਸੀਂ ਦੇ ਦਿੱਤੀ ਹੈ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ, ਬਹੁਰ ਹਮ ਕਾਹੇ ਆਵੇਂਗੇ, ਮੈਨੂੰ ਉਹ ਅਵਸਥਾ ਦੇ ਵਿੱਚ ਜਾਣ ਦਿਓ।
ਅਬਹਿ ਕਿਰਪਾ ਇਸ ਵਿਦ ਕੀ ਕਰੋ,
ਹੁਣ ਤੁਸੀਂ ਇਸ ਪ੍ਰਕਾਰ ਦੀ ਕਿਰਪਾ ਮਹਾਰਾਜ ਮੇਰੇ ਤੇ ਕਰੋ, ਤੇ ਹੁਣ ਰਹਿਣ ਰੋਣ ਦੀ ਬਾਤ ਨਹੀਂ ਹੈ, ਮੇਰਾ ਸੰਕਲਪ ਨਹੀਂ ਹੈ।
ਜਿਸ ਤੇ ਆਪਨ ਤਨ ਪਰ ਹਰੋ,
ਮੇਰੇ ਤੇ ਕਿਰਪਾ ਕਰ ਦਿਓ, ਜਿਸ ਕਰਕੇ ਮੈਂ ਆਪਣਾ ਸਰੀਰ ਤਿਆਗ ਦੇਵਾਂ। ਤੁਹਾਡੀ ਕਿਰਪਾ ਦੇ ਨਾਲ ਇਹ ਸਰੀਰ ਤਿਆਗਿਆ ਜਾ ਸਕਦਾ ਹੈ। ਤੇ ਇਸ ਪ੍ਰਕਾਰ ਹੁਣ ਮਹਾਰਾਜ ਤੁਸੀਂ, ਤੁਹਾਡੀ ਦ੍ਰਿਸ਼ਟੀ ਦੇ ਵਿੱਚ ਮੇਰਾ ਸਰੀਰ ਸ਼ਾਂਤ ਹੋ ਜਾਵੇ।
ਦੇੜ ਨਿਸ਼ਚਾ ਜੋਗੀ ਕੋ ਜਾਨਾ,
ਮਹਾਰਾਜ ਸਾਹਿਬ ਜੀ ਨੇ ਦੇਖ ਲਿਆ ਕਿ ਨਿਸ਼ਚਾ ਅਡੋਲ ਹੈ, ਦ੍ਰਿੜ ਨਾਮ ਪੱਕੇ ਦਾ ਪੱਕਾ ਨਿਸ਼ਚਾ ਹੈ, ਇਹ ਡੋਲਣ ਵਾਲਾ ਨਹੀਂ ਹੈ।
ਸ੍ਰੀ ਅਰਜਨ ਬਿਗ ਸੰਤ ਬਖਾਨਾ,
ਮਹਾਰਾਜ ਸਾਹਿਬ ਜੀ ਨੇ ਫਿਰ ਖੁਸ਼ ਹੋ ਕੇ, ਪ੍ਰਸੰਨ ਹੋ ਕੇ ਆਪਣੀ ਰਸਨਾ ਤੋਂ ਵਚਨ ਕੀਤਾ, ਕਹਿਣ ਲੱਗੇ,
ਕਰੋ ਜਥਾ ਅਭਿਲਾਖ ਤੁਮਾਰੀ,
ਹੇ ਯੋਗੀ ਜਿਸ ਤਰ੍ਹਾਂ ਤੇਰੀ ਅਭ ਨਾਮ ਹਿਰਦੇ ਦਾ, ਤੇਰੇ ਹਿਰਦੇ ਦੀ ਅਭਿਲਾਖ ਕੀ ਇੱਛਾ ਹੈ ਉਹਦੇ ਅਨੁਸਾਰ ਕਰ ਲੈ।
ਜਿਵ ਉੱਚ ਰਹੋ ਤਿਮ ਹਮ ਅਨੁਸਾਰੀ,
ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸਰੀਰ ਰੱਖਣਾ ਅਸੀਂ ਤਾਂ ਵੀ ਤੇਰੇ ਅਨੁਸਾਰ ਹਾਂ, ਸਰੀਰ ਤੇਰਾ ਰਹਿ ਜਾਏਗਾ, ਸਮਰੱਥਾ ਤੈਨੂੰ ਮਿਲ ਜਾਏਗੀ ਸਰੀਰ ਰੱਖਣ ਦੀ, ਜੇ ਤੂੰ ਸਰੀਰ ਤਿਆਗਣਾ ਭਾਈ ਤਾਂ ਵੀ ਤੇਰੀ ਮਦਦ ਕਰਦੇ ਨੇ, ਇਹ ਤਾਂ ਹੁਣ ਤੂੰ ਤੇਰੀ ਇੱਛਾ ਦੇ, ਹੁਣ ਅਸੀਂ ਤੇਰੇ ਅਨੁਸਾਰ ਹਾਂ।
ਹੁਣ ਬੁੱਢੇ ਸੋ ਗੁਰੂ ਬਖਾਨੀ,
ਬਾਬੇ ਬੁੱਢੇ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਕਿਉਂਕਿ ਬਾਬਾ ਬੁੱਢਾ ਸਾਹਿਬ ਦਾ ਬਹੁਤ ਵੱਡਾ ਸਤਿਕਾਰ ਗੁਰੂ ਨਾਨਕ ਦੇ ਘਰ ਵਿੱਚ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ, 12 ਵਰਿਆਂ ਦੀ ਉਮਰ ਵਿੱਚ ਬਾਬਾ ਬੁੱਢਾ ਸਾਹਿਬ ਨੂੰ ਬਹੁਤ ਵੱਡੇ ਵਰ ਦਿੱਤੇ, ਤੇ ਉਸ ਵੇਲੇ ਤੋਂ ਲੈ ਕੇ ਆਪ ਜੀ 125 ਵਰੇ ਦੀ ਉਮਰ ਸਾਧ ਸੰਗਤ ਜੀ ਹੰਡਾਈ ਹੈ, ਸਰੀਰਕ 6ਵੇਂ ਪਾਤਸ਼ਾਹ ਤੱਕ ਆਪ ਜੀ ਦਾ ਸਰੀਰ ਰਿਹਾ, ਸਾਰੇ ਗੁਰੂ ਸਾਹਿਬਾਨ ਬਹੁਤ ਸਤਿਕਾਰ ਕਰਦੇ ਰਹੇ ਹੈ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਦੀ ਅਰਥੀ ਨੂੰ ਆਪ ਮੋਢਾ ਦਿੱਤਾ ਸੀ, ਕੰਨ ਹੀ ਲੱਗੇ ਸਨ ਸੱਚੇ ਪਾਤਸ਼ਾਹ। और सत्कार अपने हथी कीता सी। तो इस प्रकार बाबा बुढ़ा साहब जी बहुत सत्कार योग ते महाराज साहब जी कह लगे पुन बुढ़े सो गुरु बखाने कह लगे हे बाबा बुढ़ा साहब तुसी इन्हां सिखां दे विच सारिआं तों सियाणे योगी दा अंत वेला है ਇਹ ਹੁਣ ਤੁਸੀਂ ਡਿਊਟੀ ਤੁਸੀਂ ਸੰਭਾਲੋ ਤੁਸੀਂ ਆਪਣੇ ਹੱਥੀਂ ਸਾਰਾ ਕਾਰਜ ਕਰੋ ਜਿਵੇਂ ਤੁਹਾਨੂੰ ਕਹਿੰਦੇ ਹਾਂ
ਜਿਮ ਇਹ ਜੋਗੀ ਭਖ ਹੈ ਬਾਣੀ
ਜਿਵੇਂ ਇਹ ਯੋਗੀ ਕਹਿ ਰਿਹਾ ਕਿ ਮੈਂ ਸੰਸਾਰ ਤੋਂ ਜਾਣਾ ਚਾਹੁੰਦਾ ਹਾਂ ਤੇ ਜਿਸ ਪ੍ਰਕਾਰ ਇਹ ਕਹਿ ਰਿਹਾ ਹੈ
ਤਿਮ ਤੁਮ ਸੰਗ ਹੋਏ ਕਰ ਕਰੀਏ
ਤੁਸੀਂ ਇਹਦੇ ਅਨੁਸਾਰ ਹੋ ਕਰਕੇ ਇਹਦੀ ਅੰਤਮ ਕਿਰਿਆ ਕਰਦੇ ਹੋ
ਪੁਰਸ਼ੋਤਮ ਆਇਸ ਅਨੁਸਰੀਏ
ਕਿਉਂਕਿ ਪੁਰਸ਼ਾਂ ਦੇ ਵਿੱਚੋਂ ਉੱਤਮ ਹੈ ਪੁਰਸ਼ੋਤਮ ਦਾ ਅਰਥ ਹੀ ਸਾਰ ਸਿੰਘ ਇਹ ਹੈ ਜਿਹੜਾ ਪੁਰਸ਼ਾਂ ਦੇ ਵਿੱਚੋਂ ਉੱਤਮ ਹੋਵੇ ਕਿਉਂਕਿ ਇਹਦਾ ਜਿਹੜਾ ਸੱਸੇ ਨੂੰ ਹੋੜਾ ਲੱਗਿਆ ਹੋਇਆ ਨਾ ਤੇ ਵਿਆਕਰਨ ਦੇ ਮੁਤਾਬਕ ਇਹਦੇ ਚੋਂ ਕੂੜਾ ਬਣ ਜਾਣਾ ਪੁਰਸ਼ ਜਮਾ ਉੱਤਮ ਬਣ ਜਾਣਾ ਇਹ ਅਰਥ ਵਿੱਚ ਐਸਾ ਪੁਰਸ਼ੋਤਮ ਉਚਾਰਨ ਕਰਨ ਲਈ ਪੁਰਸ਼ੋਤਮ ਹੀ ਕਹਿਣਾ ਹੈ ਪੁਰਸ਼ ਜਮਾ ਉੱਤਮ ਪੁਰਸ਼ਾਂ ਦੇ ਵਿੱਚੋਂ ਉੱਤਮ ਪੁਰਸ਼ ਹੈ ਆਇਸ ਅਨੁਸਰੀਏ ਤੇ ਸਤ ਪੁਰਸ਼ਾਂ ਦੀ ਆਗਿਆ ਵਿੱਚ ਹੀ ਰਹਿਣਾ ਚਾਹੀਦਾ
ਹੁਕਮ ਪਾਏ ਸਤਿਗੁਰ ਕੋ ਖਲੇ
ਤੇ ਹੁਕਮ ਪਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਖੜੇ ਹਨ
ਅਵਲੋ ਕਹਿ ਲਖ ਪਾਵਨ ਭਲੇ
ਤੇ ਇਉਂ ਸਾਧ ਸਿੰਘ ਜੀ ਦੇਖ ਰਹੇ ਨੇ ਅਵਲੋ ਕਹਿ ਲਖ ਪਾਵਨ ਭਲੇ ਕਿ ਇਹ ਯੋਗੀ ਕੋਈ ਮਾਮੂਲੀ ਨਹੀਂ ਜਿਹਦੇ ਉੱਤੇ ਗੁਰੂ ਅਰਜਨ ਦੇਵ ਜੀ ਦੀ ਐਡੀ ਵੱਡੀ ਕਿਰਪਾ ਹੋਈ ਹੈ ਇਸ ਕਰਕੇ ਦੇਖੋ ਇਹ ਕਿਰਪਾ ਦਾ ਕੈਸਾ ਪਾਤਰ ਹੈ
ਉੱਤੇ ਜੇ ਲੋਕ ਫਿਰਤ ਚਾਹੂ ਪਾਸੇ
ਬਹੁਤ ਸਾਰੇ ਲੋਕ ਚਾਰ ਪਾਸਿਆਂ ਦੇ ਫਿਰਦੇ ਹੈ ਯੋਗੀ ਦੇ ਦਰਸ਼ਨ ਕਰਦੇ ਨੇ ਪੁਰਾਣੇ ਯੁੱਗਾਂ ਦਾ ਸਰੀਰ ਸੀ ਬਹੁਤ ਵੱਡੀ ਡੀਲ ਡੋਲ ਸੀ ਇਸ ਦੀ ਤੇ ਇਸ ਕਰਕੇ ਲੋਕਾਂ ਨੂੰ ਬੜਾ ਅਚੰਭਾ ਹੋ ਰਿਹਾ ਸੀ ਵੀ ਸਤਯੁਗ ਦੇ ਤ੍ਰੇਤੇ ਯੁੱਗ ਦੇ ਐਡੇ ਐਡੇ ਮਨੁੱਖ ਹੁੰਦੇ ਸਨ ਉਹਨਾਂ ਵਾਸਤੇ ਬੜੀ ਅਚੰਭਾ ਬਣੀ ਹੋਈ ਆ ਬਾਤ
ਗਮਨਤ ਭਏ ਮਿਲੇ ਨਰ ਰਾਸੇ
ਇਹ ਸਾਰੇ ਜਿਹੜੇ ਪੁਰਸ਼ ਹਨ ਉਹ ਸਾਰੇ ਇਕੱਠੇ ਹੋ ਕਰਕੇ ਮਿਲੇ ਹਨ
ਨਿਕਸਿਓ ਜੋਗੀ ਸੁਨ ਸੁਨ ਧਾਏ
ਜਿਹਨੇ ਵੀ ਸੁਣਿਆ ਕਿ ਗੁਰੂ ਅਰਜਨ ਦੇਵ ਜੀ ਸੰਤੋਖ ਸਰ ਦੀ ਸੇਵਾ ਨਿਭਾ ਰਹੇ ਹੈ ਅਖੇ ਜੀ ਉਹਦੇ ਵਿੱਚੋਂ ਕੋਈ ਜੋਗੀ ਨਿਕਲਿਆ ਬੜੀ ਉਹਦੀ ਡੀਲ ਡੋਲ ਹੈ ਉਹ ਸਤਯੁਗ ਤ੍ਰੇਤੇ ਦਾ ਬੈਠਾ ਹੋਇਆ ਲੋਕਾਂ ਦੇ ਵਿੱਚ ਚਰਚਾ ਬਣੀ ਹੋਈ ਸੁਣ ਸੁਣ ਕੇ ਬਹੁਤ ਸਾਰੇ ਲੋਕ ਦੌੜੇ ਆ ਰਹੇ ਹਨ
ਕਰਿਓ ਬਿਲੋਕਨ ਮਨ ਬਿਸਮਾਏ
ਤੇ ਆ ਕੇ ਜਿਹੜਾ ਵੀ ਦੇਖਦਾ ਹੈ ਯੋਗੀ ਦੇ ਦਰਸ਼ਨ ਕਰਦਾ ਉਹ ਬਿਸਮਾਦ ਹੋ ਜਾਂਦਾ ਹੈ ਅਸਚਰਜ ਹੋ ਜਾਂਦਾ ਹੈ
ਚਿਰੰ ਕਾਲ ਕੀ ਆਰ ਬਲਾ ਜਿਹੇ
ਜਿਹਨਾਂ ਦੀ ਬਹੁਤ ਲੰਮੇ ਸਮੇਂ ਦੀ ਆਰ ਬਲਾ ਕਹੀ ਉਮਰ ਹੈ
ਅਚਰਜ ਇਸ ਯੁਗ ਮੈਂ ਦੇਖਾਂ ਤੇ
ਕਹਿੰਦੇ ਹੈਰਾਨੀ ਦੀ ਬਾਤ ਹੈ ਵੀ ਆਪਾਂ ਨੂੰ ਉਹ ਪੁਰਾਣੇ ਯੁੱਗਾਂ ਦਾ ਸਤਯੁਗ ਤ੍ਰੇਤੀ ਯੁੱਗਾਂ ਦਾ ਯੋਗੀ ਆਪਾਂ ਨੂੰ ਦਰਸ਼ਨ ਕਰਨ ਵਾਸਤੇ ਮਿਲਿਆ ਉਹਦੇ ਆਪਾਂ ਪ੍ਰਤੱਖ ਦਰਸ਼ਨ ਕਰ ਰਹੇ ਹਾਂ
ਧਾਏ ਧਾਏ ਹਰ ਖਹਿ ਬਿਸਮਾਵ ਹੈ
ਦੌੜ ਦੌੜ ਕੇ ਆ ਰਹੇ ਲੋਕਾਂ ਚ ਉਤਸ਼ਾਹ ਵਧਿਆ ਹੋਇਆ ਪਰ ਫਿਰ ਖੁਸ਼ ਵੀ ਹੋ ਰਹੇ ਨੇ ਦੇਖ ਕੇ ਬਿਸਮਾਵ ਹੈ ਅਸਚਰਜ ਹੋ ਰਹੇ ਹਨ
ਅਪਰ ਅਪਰ ਸੋ ਕਹਿ ਬੁਝਾਵ ਹੈ
ਇੱਕ ਦੂਜੇ ਨੂੰ ਜਣਾਉਣਾ ਕਰਦੇ ਹਨ
ਪੂਰਵਲੇ ਜੁਗ ਕੋ ਤਨ ਇਹ ਹੈ
ਕਹਿੰਦੇ ਵੀ ਦੇਖੋ ਪਹਿਲੇ ਯੁੱਗਾਂ ਦੇ ਬੰਦੇ ਇਹੋ ਜਿਹੇ ਹੁੰਦੇ ਸੀ ਤੇ ਕਿੱਡਾ ਇਸ ਦਾ ਵੱਡਾ ਕੱਦ ਹੈ ਕਿੰਨੇ ਲੰਮੀਆਂ ਉੱਚੀਆਂ ਬਾਹਾਂ ਪੈਰ ਹੱਥ ਸਾਰੀ ਡੀਲ ਡੋਲ ਤੇ ਕਿੱਡਾ ਇਹ ਸਾਰਾ ਕੱਦ ਹੈ ਵੀ ਇਹਦਾ ਮਤਲਬ ਏਡੇ ਏਡੇ ਹੁੰਦੇ ਸੀ ਉਸ ਵੇਲੇ ਉਸ ਯੁੱਗ ਦੇ ਸਾਧ ਸਿੰਘ ਜੀ ਸਤਯੁਗ ਦੇ ਵਿੱਚ ਕਿਸੇ ਇੱਕ ਬੰਦੇ ਨੂੰ ਵੀ ਕੋਈ ਬਿਮਾਰੀ ਨਹੀਂ ਸੀ ਹੁੰਦੀ ਇੱਕ ਵੀ ਬੰਦਾ ਰੋਗੀ ਨਹੀਂ ਸੀ ਸਾਰੇ ਤੰਦਰੁਸਤ ਸਨ ਉਹਦਾ ਕਾਰਨ ਕੀ ਹੈ ਵੀ ਉਹਨਾਂ ਦੇ ਖਾਣੇ ਜਿਹੜੇ ਸਨ ਉਹ ਬੜੇ ਤੁਰਸਤ ਸੀ ਖਾਣੇ ਦੀ ਹਵਾ ਬੜੀ ਸ਼ੁੱਧ ਸੀ ਮਿਲਦੀ ਉਹਨਾਂ ਨੂੰ ਪਾਣੀ ਬੜਾ ਸ਼ੁੱਧ ਸੀ ਜਿਹੜਾ ਉਹਨਾਂ ਨੂੰ ਮਿਲਦਾ ਸੀ ਤੇ ਹਵਾ ਸਾਧ ਸਿੰਘ ਜੀ ਲਏ ਬਿਨਾਂ ਸਰ ਨਹੀਂ ਸਕਦਾ ਸਵਾਸ ਤਾਂ ਹਵਾ ਚੋਂ ਲੈਣੇ ਨਾ ਪਰ ਇਸ ਹਵਾ ਨੂੰ ਕਿੰਨਾ ਦੂਸ਼ਿਤ ਕਰ ਲਿਆ ਮਨੁੱਖ ਨੇ ਆਪ ਕੀਤਾ ਜਿੰਨਾ ਗੱਡੀਆਂ ਮੋਟਰਾਂ ਦਾ ਧੂੰਆਂ ਹੈ ਜਿੰਨਾ ਬੜੀਆਂ ਬੜੀਆਂ ਵਰਕਸ਼ਾਪਾਂ ਬੜੇ ਬੜੇ ਮਿਲ ਜਿੰਨੇ ਲੱਗੇ ਸਾਰਾ ਧੂੰਆਂ ਧਾਰ ਉਹ ਆਕਾਸ਼ ਦੇ ਵਿੱਚ ਹੀ ਜਾਂਦਾ ਤੇ ਉਹਦੇ ਵਿੱਚੋਂ ਅਸੀਂ ਸਾਹ ਲੈਣਾ ਇਸ ਕਰਕੇ ਦਿਨ ਪਰ ਦਿਨ ਆ ਜਿਹੜੀ ਸਾਹ ਦੀ ਬਿਮਾਰੀ ਇਹਨੂੰ ਆਸਮਾ ਕਹਿੰਦੇ ਕਿਉਂ ਵੱਧਦਾ ਜਾ ਰਿਹਾ ਅਰੇ ਅਜੇ ਹੋਰ ਵਧਣਾ ਕਿਉਂਕਿ ਸਾਡਾ ਜਿਹੜਾ ਹਵਾ ਦਾ ਭੰਡਾਰ ਹੈ ਨਾ ਪ੍ਰਾਣ ਵਾਯੂ ਜਿਹੜੀ ਹੈ ਇਹ ਸਾਨੂੰ ਸ਼ੁੱਧ ਨਹੀਂ ਕਰਦੀ ਇਹਦੇ ਕਾਰਨ ਫਿਰ ਬਹੁਤ ਸਾਰੀਆਂ ਬਿਮਾਰੀਆਂ ਸਾਹ ਤਾਂ ਲੈਣਾ ਹੀ ਲੈਣਾ ਪਰ ਸਾਹ ਦੇ ਲੈਣ ਦੇ ਨਾਲ ਫੇਫੜਿਆਂ ਦੇ ਵਿੱਚ ਛਾਤੀ ਦੇ ਵਿੱਚ ਬਹੁਤ ਸਾਰੇ ਰੋਗ ਜਿਹੜੇ ਇਨਫੈਕਸ਼ਨ ਇਸੇ ਕਰਕੇ ਹੋ ਰਹੇ ਆ ਤੇ ਇਹ ਸਾਡਾ ਇੱਕ ਤਾਂ ਭੰਡਾਰ ਹਵਾ ਦਾ ਵਿਗੜ ਗਿਆ ਪਰ ਮਨੁੱਖ ਨੇ ਵਿਗਾੜਿਆ ਪਾਣੀ ਪੀਏ ਤੋਂ ਬਿਨਾਂ ਪਹਿਲਾਂ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ ਪਾਣੀ ਦੇ ਜਿੰਨੇ ਭੰਡਾਰ ਨੇ ਖਾਸ ਕਰਕੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਪਾਣੀ ਦੇ ਦੁਸ਼ਮਣ ਬਣ ਗਏ ਲੋਕ ਤੇ ਬਹੁਤ ਸਾਰੇ ਫੈਕਟਰੀਆਂ ਵਾਲੇ ਉਹ ਲੋਕ ਨੇ ਜਿਹੜੇ ਬੋਰ ਕਰਕੇ ਨਾ ਧਰਤੀ ਦੇ ਵਿੱਚ ਗੰਦਾ ਪਾਣੀ ਧਰਤੀ ਦੇ ਵਿੱਚ ਛੱਡ ਦਿੰਦੇ ਜੇ ਨਾਲਿਆਂ ਦੇ ਵਿੱਚ ਜਾਂਦਾ ਹੈ ਤਾਂ ਦਰਿਆਵਾਂ ਦੇ ਵੀ ਸਾਹ ਸੀ ਬਹੁਤ ਸਾਰੇ ਜੀਵ ਜੰਤ ਮਰ ਰਹੇ ਹਨ ਬਹੁਤ ਸਾਰੇ ਪੰਛੀ ਉਹ ਪਾਣੀ ਪੀ ਕੇ ਜਿਹੜੇ ਜੀਂਦੇ ਸੀ ਉਹ ਹੁਣ ਮਰ ਰਹੇ ਹਨ ਰਹੀ ਗੱਲ ਮਨੁੱਖਾਂ ਦੀ ਤੇ ਮਨੁੱਖ ਉਹ ਪਾਣੀ ਪੀ ਕੇ ਕੈਂਸਰ ਦੇ ਮਰੀਜ਼ ਦਿਨ ਪਰ ਦਿਨ ਵੱਧ ਰਹੇ ਹਨ ਪੰਜਾਬ ਦੇ ਵਿੱਚ ਵਾਹਿਗੁਰੂ ਇਹ ਰੱਖਿਆ ਹੈ ਕੁਛ ਤਾਂ ਉੱਥੇ ਸਾਧ ਸਿੰਘ ਜੀ ਨਸ਼ਾ ਵਰਤਾਉਣ ਵਾਲੇ ਮਾਨਵ ਜਾਤੀ ਦੇ ਦੁਸ਼ਮਣ ਲੋਕਾਂ ਨੇ ਡਰੱਗ ਦਾ ਧੰਦਾ ਕਰਨ ਵਾਲਿਆਂ ਨੇ ਉਹ ਨੌਜਵਾਨੀ ਜਿਹੜੀ ਹੈ ਦਿਨ ਪਰ ਦਿਨ ਜਿਹੜੀ ਖਤਮ ਕੀਤੀ ਜਾ ਰਹੀ ਹੈ ਨੌਜਵਾਨਾਂ ਨੂੰ ਇਸ ਪਾਸੇ ਲਾਇਆ ਨਸ਼ੀਲੇ ਪਦਾਰਥ ਪੂਰੇ ਵਰਲਡ ਚ ਨਾ ਇਹ ਨਹੀਂ ਆ ਵੀ ਤੁਹਾਡਾ ਮੁਲਕ ਉਹਨਾਂ ਨਸ਼ੀਲੇ ਪਦਾਰਥਾਂ ਤੋਂ ਬਚਿਆ ਹੋਇਆ ਇੱਥੇ ਵੀ ਹੈਗੇ ਤੇ ਦਿਨ ਪਰ ਦਿਨ ਇਹ ਬਿਮਾਰੀ ਜਿਹੜੀ ਹੈ ਨਸ਼ਿਆਂ ਦੀ ਵੱਧਦੀ ਜਾ ਰਹੀ ਹੈ ਔਰ ਉਹਨਾਂ ਨਸ਼ਿਆਂ ਦੇ ਵਿੱਚ ਬੇਚੈਨ ਹੋ ਕਰਕੇ ਨਸ਼ਿਆਂ ਨੇ ਮਨ ਦੀ ਘਬਰਾਹਟ ਜਿਹੜੀ ਹੈ ਹੋਰ ਜ਼ਿਆਦਾ ਦੇਣੀ ਹੈ ਬੇਚੈਨੀ ਦੇਣੀ ਹੈ ਇੱਕ ਕਈ ਵਾਰੀ ਨਸ਼ਾ ਨਹੀਂ ਮਿਲਦਾ ਫਿਰ ਵੀ ਬੇਚੈਨੀ ਤੇ ਨਸ਼ੇ ਦੇ ਵਿੱਚ ਤੱਤ ਕੁਛ ਐਸੇ ਹੁੰਦੇ ਨੇ ਉਹਨੇ ਟਿਕਾ ਤਾਂ ਦੇਣਾ ਨਹੀਂ ਹੁੰਦਾ ਤੇ ਹੌਲੀ ਹੌਲੀ ਜਿਹਦੀ ਘਬਰਾਹਟ ਜਦੋਂ ਵੱਧਦੀ ਜਾਂਦੀ ਹੈ ਤੇ ਜਿਹਨੂੰ ਕਹਿੰਦੇ ਜੀ ਡਿਪਰੈਸ਼ਨ ਦੇ ਵਿੱਚ ਚਲਿਆ ਗਿਆ ਉਹ ਮਾਨਸਿਕ ਰੋਗ ਹੈ ਹੋਰ ਕੀ ਹੈ ਤੇ ਇਸ ਕਰਕੇ ਅਸੀਂ ਪਾਣੀ ਜਿਹੜਾ ਹੈ ਉਹ ਇੰਨਾ ਗੰਦਾ ਕਰ ਲਿਆ ਤੇ ਉਸ ਪਾਣੀ ਦੇ ਵਿੱਚ ਸਾਹ ਸਿੰਘ ਜਿਹੜੇ ਫਿਲਟਰ ਹੋਏ ਪਾਣੀ ਵੀ ਹੈ ਨਾ ਹੈਰਾਨੀ ਦੀ ਬਾਤ ਹੈ ਆਪ ਤਜਰਬਾ ਕਰਕੇ ਦੇਖਿਆ ਪਾਣੀ ਨੂੰ ਸਟੀਲ ਦੇ ਬਰਤਨ ਚ ਪਾ ਕੇ ਉਬਾਲ ਕੇ ਨਾ ਚੰਗੀ ਤਰ੍ਹਾਂ ਕਈ ਘੰਟੇ ਉਦੋਂ ਬਾਅਦ ਉਹ ਦੇਖਿਆ ਵੀ ਉਹਦੇ ਵਿੱਚ ਬਿਲਕੁਲ ਐਨ ਚਿੱਟਾ ਚਿੱਟਾ ਜਿਹਾ ਪਦਾਰਥ ਜਿਹੜੀ ਬਿਲਕੁਲ ਸਵਾਹ ਹੁੰਦੀ ਹੈ ਭਾਂਡਿਆਂ ਨੂੰ ਲੱਗੀ ਔਰ ਜਿਹੜੀਆਂ ਬੋਤਲਾਂ ਫਿਲਟਰ ਕਰਕੇ ਤੁਹਾਨੂੰ ਕਹਿੰਦੇ ਵੀ ਜਿਵੇਂ ਸ਼ੁੱਧ ਪਾਣੀ ਹੈ ਮੈਂ ਉਹ ਵਾਲ ਕੇ ਦੇ ਭਾਈ ਸਾਹਿਬ ਦੇ ਘਰ ਤੇ ਭੁਪਿੰਦਰ ਸਿੰਘ ਦੇ ਤੇ ਇਸ ਕਰਕੇ ਪਾਣੀ ਕਿਤੇ ਵੀ ਪੂਰਾ ਸ਼ੁੱਧ ਨਹੀਂ ਹੈ ਠੀਕ ਹੈ ਵੀ ਇੰਡੀਆ ਦੇ ਮੁਕਾਬਲੇ ਚ ਥੋੜਾ ਬਹੁਤ ਤੁਹਾਨੂੰ ਕਹਿ ਸਕਦੇ ਹਾਂ ਵੀ ਤੁਹਾਡਾ ਸ਼ੁੱਧ ਪਰ ਇਹਦੇ ਵਿੱਚ ਵੀ ਕੁਛ ਦਵਾਈਆਂ ਪਾ ਦਿੰਦੇ ਆ ਪਾਣੀ ਖਰਾਬ ਨਾ ਹੋਵੇ ਸ਼ੁੱਧ ਪਾਣੀ ਜਿਹੜਾ ਪਾਈ ਉਹ ਤਾਂ ਮਨੁੱਖ ਦੇ ਕੋਲੋਂ ਗਿਆ ਤੇ ਉਸ ਤੋਂ ਬਾਅਦ ਬਚਿਆ ਅੰਨ ਤੇ ਸਬਜ਼ੀਆਂ ਨੂੰ ਟੀਕੇ ਲਾ ਲਾ ਕੇ ਵੀ ਸਬਜ਼ੀ ਬਹੁਤ ਜ਼ਿਆਦਾ ਪ੍ਰਫੁੱਲਿਤ ਹੋ ਜਾਵੇ ਸਪਰੇਹਾਂ ਕਰ ਕਰਕੇ ਸਬਜ਼ੀਆਂ ਦੇ ਉੱਤੇ ਵੀ ਸਬਜ਼ੀ ਬਾਹਲੀ ਲੱਗੇ ਫਸਲਾਂ ਉੱਤੇ ਸਪਰੇ ਝਾੜ ਬਹੁਤਾ ਹੋਵੇ ਉਹ ਜਿੰਨੀ ਜ਼ਹਿਰ ਹੈ ਸਾਰੀ ਅੰਨ ਵਿੱਚ ਚਲੀ ਗਈ ਹੁਣ ਤੁਸੀਂ ਦੱਸੋ ਵੀ ਮਨੁੱਖ ਦੇ ਜੀਣ ਦੇ ਲੱਛਣ ਰਹਿ ਗਏ ਹਵਾ ਇਹਨੇ ਗੰਦੀ ਕਰ ਲਈ ਜਿੱਥੋਂ ਹਵਾ ਲੈਣੀ ਹੈ ਸਾਹ ਲੈਣਾ ਤੇ ਅੰਨ ਇਹਨੇ ਗੰਦਾ ਕਰ ਲਿਆ ਜਿਹਦੇ ਖਾਧੇ ਬਿਨਾਂ ਸਰ ਨਹੀਂ ਸਕਦਾ ਤੇ ਫਿਰ ਪਾਣੀ ਇਹਨੇ ਗੰਦਾ ਕਰ ਲਿਆ ਜਦੋਂ ਅੰਨ ਪਾਣੀ ਔਰ ਹਵਾ ਤਿੰਨ ਚੀਜ਼ਾਂ ਇਹ ਤਾਂ ਬਹੁਤ ਜ਼ਰੂਰੀ ਸੀ ਕਿ ਸ਼ੁੱਧ ਮਿਲਦੀਆਂ ਅੱਜ ਮਨੁੱਖ ਮਨੁੱਖ ਦਾ ਵੈਰੀ ਹੋਇਆ ਹੋਇਆ ਮਾਇਆ ਦੇ ਲਾਲਚ ਵਿੱਚ ਤੇ ਮਨੁੱਖ ਇਹੋ ਜਿਹੇ ਖਾਣੇ ਤਿਆਰ ਕਰ ਰਿਹਾ ਹੈ ਤੇ ਜਿਹਦੇ ਵਿੱਚ ਖਾਣ ਦੇ ਨਾਲ ਬਿਮਾਰੀਆਂ ਦਿਨ ਪਰ ਦਿਨ ਲੱਗ ਰਹੀਆਂ ਹਨ ਤੇ ਪੁਰਾਣੇ ਯੁੱਗਾਂ ਦੇ ਸਰੀਰ ਜਿਹੜੇ ਸੀ ਭਾਈ ਗੁਰਦਾਸ ਨੇ ਦਾ ਨਿਰਣਾ ਕੀਤਾ ਹੈ ਕਹਿੰਦੇ ਉਹ ਸਤਯੁਗ ਦੇ ਲੋਕ ਜਿਹੜੇ ਸਨ ਜੀਭ ਦੇ ਸਵਾਦੂ ਨਹੀਂ ਸਨ ਤੇ ਦੂਸਰੀ ਉਹਨਾਂ ਨੂੰ ਤ੍ਰਿਸ਼ਨਾ ਹੈ ਹੀ ਨਹੀਂ ਸੀ ਜੋੜਨ ਦੀ ਮਾਇਆ ਦਾ ਲਾਲਚ ਕੋਈ ਨਹੀਂ ਸੀ ਤੇ ਭਾਈ ਸਾਹਿਬ ਕਹਿੰਦੇ ਲੱਖ ਵਰਿਆਂ ਦੀ ਆਰਜਾ ਕੋਠੇ ਕੋਟ ਨਾ ਮੰਡਪ ਸਾਜੇ ਤੇ ਮਕਾਨ ਬਣਾਉਣ ਤੱਕ ਦੀ ਵੀ ਕਹਿੰਦੇ ਕਾਹਦੇ ਲਈ ਬਣਾਉਣਾ ਅਖੀਰ ਨੂੰ ਮਰਤਾ ਜਾਣਾ ਉਮਰ ਕਿੰਨੀ ਸੀ ਇੱਕ ਲੱਖ ਵਰੇ ਦੀ ਇੱਕ ਲੱਖ ਵਰੇ ਦੀ ਉਮਰ ਮਕਾਨ ਬਣਾਉਣ ਦੇ ਵਿੱਚ ਕਹਿੰਦਾ ਸੀ ਮਰਤਾ ਜਾਣਾ ਕਾਹਦੇ ਲਈ ਬਣਾਉਣਾ ਉਹਨਾਂ ਚਿਰ ਭਜ ਨਹੀਂ ਕਰ ਲਾਂਗੇ ਹੋਰ ਤੇ ਫਿਰ ਜੋ ਬਨਸਪਤੀ ਦੇ ਵਿੱਚੋਂ ਅੰਨ ਉੱਗਦਾ ਕੱਚਾ ਤੇ ਮਨੁੱਖ ਜਾਂ ਫਿਰ ਬਿਰਸ਼ਾਂ ਨੂੰ ਫਲ ਲੱਗਦੇ, ਸਬਜ਼ੀਆਂ ਭਾਜੀਆਂ ਜੋ ਹੁੰਦੀਆਂ ਇਹ ਖਾ ਕੇ ਮਨੁੱਖ ਜਿਉਂਦਾ ਸੀ। ਇਸ ਕਰਕੇ ਬਿਮਾਰੀ ਕੋਈ ਹੈ ਹੀ ਨਹੀਂ ਸੀ। ਹਵਾ ਸ਼ੁੱਧ, ਪਾਣੀ ਸ਼ੁੱਧ, ਖਾਣਾ ਸ਼ੁੱਧ, ਇਹ ਤਿੰਨੇ ਚੀਜ਼ਾਂ ਦੇ ਸ਼ੁੱਧ ਦੇ ਨਾਲ ਫਿਰ ਉਸਦੇ ਖਿਆਲ ਵੀ ਸ਼ੁੱਧ ਹੁੰਦੇ ਸਨ। ਕਲਪਨਾ ਹੈ ਹੀ ਨਹੀਂ ਸੀ। ਤੇ ਇਸ ਕਰਕੇ ਇਹ ਪੁਰਾਣੇ ਯੁੱਗਾਂ ਦਾ ਸਰੀਰ ਸੀ। ਦੇਖ ਦੇਖ ਕੇ ਲੋਕ ਹੈਰਾਨ ਹੋ ਰਹੇ ਨੇ ਤੇ ਕਿੱਡਾ ਵੱਡਾ ਸਰੀਰ ਹੈ। ਤੇ ਕਰਨ ਤਪੱਸਿਆ ਬਣਵੇ ਗਏ ਵਕਤ ਗੁਜ਼ਾਰਨ ਪਿੰਨੀ ਸਾਗੇ, ਭਾਈ ਗੁਰਦਾਸ ਨੇ ਲਿਖਿਆ। ਤੇ ਹੁਣ ਵੀ ਉੱਧਰ ਇੱਕ ਵਾਰੀ ਉਹ ਨਿਊਜ਼ ਆਈ ਸੀ, ਮੈਂ ਬੜਾ ਯਤਨ ਕੀਤਾ ਵੀ ਜੇ ਕਿਤੇ ਉਹ ਨਿਊਜ਼ ਮਿਲ ਜਾਏ। ਕਈ ਸਾਲ ਹੋ ਗਏ ਨੇ, ਇਹ ਜੀ ਨਿਊਜ਼ ਵਾਲਿਆਂ ਨੇ ਮੇਰੇ ਖਿਆਲ ਦਿੱਤੀ ਸੀ ਨਿਊਜ਼। ਇੰਡੀਆ ਦੇ ਵਿੱਚ ਸਾਊਥ ਵਾਲੇ ਪਾਸੇ ਇੱਕ ਪਿੰਡ ਲੱਭਿਆ ਸੀ ਇਹਨਾਂ ਨੇ, ਤੇ ਉਹ ਪਿੰਡ ਦੇ ਵਿੱਚ ਉਹ ਮੀਡੀਆ ਵਾਲਾ ਖੜਾ ਸੀ। ਉਹ ਪਿੰਡ ਕਨੀ ਹੱਥ ਕਰਕੇ ਕਹਿੰਦਾ ਵੀ ਮੈਂ ਇਸ ਪਿੰਡ ਵਿੱਚ ਖੜਾ, ਵੀ ਤੁਸੀਂ ਹੈਰਾਨ ਹੋਵੋਗੇ ਵੀ ਮੈਂ ਤੁਹਾਨੂੰ ਕੁਛ ਗੱਲਾਂ ਇਸ ਪਿੰਡ ਦੀਆਂ ਦੱਸਣੀਆਂ ਚਾਹੁੰਦਾ, ਵੀ ਆਹ ਜਿਹੜਾ ਪਿੰਡ ਹੈ 25 ਸਾਲ ਤੋਂ ਇਸ ਪਿੰਡ ਦੇ ਵਿੱਚ ਕੋਈ ਡਾਕਟਰ ਨਹੀਂ ਆਇਆ। ਉਹਨੇ ਆਪਣੀ ਨਿਊਜ਼ ਜਿਹੜੀ ਹੋਰ ਸਵਾਦਲੀ ਗੱਲ ਬਣਾਉਣ ਵਾਸਤੇ ਉਹਦਾ ਚਲੋ ਢੰਗ ਤਰੀਕਾ ਇਹ ਸੀ, ਕਹਿੰਦਾ ਹੁਣ ਤੁਸੀਂ ਸੋਚੋਗੇ ਵੀ ਇਹ ਇੰਨਾ ਪਛੜਿਆ ਹੋਇਆ ਪਿੰਡ 25 ਸਾਲ ਜਿਹਨੂੰ ਡਾਕਟਰ ਨਹੀਂ ਮਿਲਿਆ। ਕਹਿੰਦਾ ਡਾਕਟਰ ਇਸ ਕਰਕੇ ਨਹੀਂ ਆਇਆ, 25 ਸਾਲ ਚ ਬੰਦਾ ਹੀ ਬਿਮਾਰ ਕੋਈ ਨਹੀਂ ਹੋਇਆ ਇੱਥੇ। ਫਿਰ ਉਹ ਆਪਣੀ ਗੱਲ ਨੂੰ ਅੱਗੇ ਤੋਰਦਾ, ਕਹਿੰਦਾ ਤੁਸੀਂ ਸੋਚੋਗੇ ਬਿਮਾਰ ਕਿਉਂ ਨਹੀਂ ਹੋਏ। ਕਹਿੰਦਾ ਇਸ ਕਰਕੇ ਨਹੀਂ ਹੋਈ ਵੀ 25 ਸਾਲ ਚ ਕਿਸੇ ਵੀ ਘਰ ਵਿੱਚ ਚੁੱਲ੍ਹਾ ਨਹੀਂ ਬਲਿਆ, ਅੱਗ ਨਹੀਂ ਤਪੀ, ਯਾਨੀ ਕੋਈ ਵੀ ਚੀਜ਼ ਭੁੰਨ ਕੇ ਨਹੀਂ ਖਾਧੀ ਇਹਨਾਂ ਮਨੁੱਖਾਂ ਨੇ। ਕਹਿੰਦਾ ਹੁਣ ਮੈਂ ਤੁਹਾਨੂੰ ਦਿਖਾਉਣਾ ਵੀ ਇਹਨਾਂ ਦੇ ਬੱਚੇ ਤੇ ਮਨੁੱਖ ਖਾਂਦੇ ਕਿਵੇਂ ਨੇ। ਉਹ ਬੱਚੇ ਸਾਹ ਸੀ, ਕੱਦੂ ਕੱਚੇ ਖਾਂਦੇ ਦਿਖਾਏ ਉਹਨਾਂ ਨੇ, ਸਬਜ਼ੀਆਂ ਕੱਚੀਆਂ ਖਾਂਦੀਆਂ ਦਿਖਾਏ। ਤੋ ਇਸ ਕਰਕੇ ਸਾਹ ਸਿੰਘ ਜੀ ਅੱਜ ਦੇ ਸਮੇਂ ਦੇ ਵਿੱਚ ਵੀ, ਔਰ ਫਿਰ ਉਹਨਾਂ ਦੀਆਂ ਸਪਰੇਅ ਤੋਂ ਬਿਨਾਂ ਸਬਜ਼ੀਆਂ, ਤੇ ਉਹਨਾਂ ਨੇ ਕੋਈ ਉਹਦੇ ਤੇ ਸਪਰੇਅ ਵਾਲੀ ਗੱਲ ਜਾਣਦੇ ਹੀ ਨਹੀਂ ਵੀ ਹੁੰਦੀ ਕੀ ਹੈ। ਤੇ ਅੱਜ ਵੀ ਜੇ ਕੋਈ ਪਿੰਡ ਸੰਸਾਰ ਵਿੱਚ ਅਜਿਹਾ ਜੀ ਸਕਦਾ 25 ਸਾਲ ਤੋਂ ਕੋਈ ਬਿਮਾਰ ਨਹੀਂ ਹੋਇਆ, ਤਾਂ ਸਤਿਯੁਗ ਦੀ ਤਾਂ ਗੱਲ ਬਹੁਤ ਵੱਡੀ ਹੈ। ਤੋ ਇਸ ਕਰਕੇ ਖਾਣਿਆਂ ਦੇ ਆਧਾਰ ਤੇ ਹੈ, ਅਸੀਂ ਜੀਵ ਨੇ ਪਟ ਦਿੱਤੇ, ਅਸਲ ਤਾਂ ਬਾਤ ਇਹ ਹੈ। ਜੀਵ ਦੇ ਸਵਾਦ ਦੇ ਮਗਰ ਲਾ ਕੇ ਕਦੇ ਅਸੀਂ ਪੇਟ ਦੀ ਤਾਂ ਬਾਤ ਪੁੱਛੀ ਨਹੀਂ ਕਿ ਤੈਨੂੰ ਕੀ ਦੇਣਾ, ਤੈਨੂੰ ਕੀ ਚਾਹੀਦਾ, ਮੇਦੇ ਨੂੰ ਕੀ ਚਾਹੀਦਾ। ਗੁਰੂ ਨਾਨਕ ਦੀ ਅਸੀਂ ਗੱਲ ਕਦੇ ਸੁਣੀ ਨਹੀਂ ਵੀ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੇ ਤਨ ਪੀੜੀਆ ਮਨ ਮੈਂ ਚੱਲੇ ਵਿਕਾਰ। ਤੋ ਇਸ ਪ੍ਰਕਾਰ ਸਾਹਿਬ ਸਿੰਘ ਜੀ ਇਹ ਜਿਹੜਾ ਯੋਗੀ ਹੈ, ਪੁਰਾਣਾ ਸਰੀਰ ਹੈ, ਇਹਦੇ ਖਾਣੇ ਸ਼ੁੱਧ ਸੀ, ਇਹਦਾ ਵਿਚਾਰ ਸ਼ੁੱਧ ਸੀ, ਇਸ ਨੂੰ ਜੋ ਕੁਛ ਜੀਣ ਵਾਸਤੇ ਮਿਲਿਆ ਉਸ ਵੇਲੇ ਦਾ ਸਰੀਰ ਡੌਲ ਡੀਲ ਡੌਲ ਵੱਡੀ ਹੈ। ਤੇ ਜਿਸ ਕਰਕੇ ਸਾਹਿਬ ਸਿੰਘ ਦੇਖ ਕੇ ਬੜਾ ਹੈਰਾਨ ਹੋ ਰਹੇ ਹੈ ਤੇ ਜਾ ਜਾ ਕੇ ਨੱਠ ਨੱਠ ਕੇ ਦਰਸ਼ਨ ਕਰਦੇ ਹੈ। ਪੂਰਵਲੇ ਯੁੱਗ ਤਨ ਇਹੋ ਹੈ, ਇਹ ਪਹਿਲੇ ਯੁੱਗਾਂ ਦਾ ਇਹ ਤਨ ਸਰੀਰ ਹੈ ਜੀ।
ਦੀਰਘਤਾ ਸਭ ਅੰਗਨ ਲੈ ਹੈ,
ਤੇ ਇਹਦੇ ਅੰਗਨ ਜਿਹੜੇ ਬਹੁਤ ਵੱਡੇ ਦੀਰਘ ਵੱਡੇ ਹਨ।
ਪਰਮ ਬ੍ਰਿਧ ਮੁਖ ਵਰਨਨ ਦੇ ਪਾਵਤ,
ਤੇ ਹੈ ਬਹੁਤ ਬੁੱਢਾ ਤੇ ਮੁਖ ਦਾ ਮੁਖ ਮੰਡਲ ਅਜੇ ਵੀ ਚਮਕਦਾ ਹੈ, ਚਿਹਰੇ ਤੇ ਚਮਕ ਹੈ ਉਸਦੇ।
ਸੇਤ ਸ਼ਮਸ਼ਰੂ ਕੇਸ ਸੁਹਾਵਤ,
ਦਾੜੀ ਬੜੀ ਸੋਹਣੀ ਹੈ ਚਿੱਟੀ ਦੁੱਧ ਵਰਗੀ, ਸਿਰ ਦੇ ਉੱਤੇ ਕੇਸ ਸੁਹਾਵਤ। ਇੱਕ ਗੱਲ ਇੱਥੋਂ ਇਹ ਵੀ ਸਾਬਤ ਹੋ ਗਈ ਵੀ ਸਤਯੁਗ ਦੇ ਵਿੱਚ ਕੋਈ ਵੀ ਦਾੜੀ ਕੇਸ ਕਟਾਉਂਦਾ ਹੀ ਨਹੀਂ ਸੀ, ਸਾਬਤ ਸੂਰਤ ਸੀ ਸਾਰੇ। ਤੇ ਹੁਣ ਕਲਯੁਗ ਦੇ ਵਿੱਚ ਤੇ ਗਿਣਤੀ ਉਹਨਾਂ ਦੀ ਵੱਧਦੀ ਜਾ ਰਹੀ ਹੈ ਜਦ ਇਹਨਾਂ ਨੇ ਦਾੜੀ ਕੇਸ ਕੱਟੇ ਹੋਏ, ਤੇ ਉਹਨਾਂ ਨੇ ਮੁਹਿੰਮ ਚਲਾਈ ਹੋਈ ਹੈ ਤੇ ਉਹਨਾਂ ਨੇ ਆਪਣੀ ਗਿਣਤੀ ਵਧਾਉਣ ਦੀ ਕੀਤੀ ਹੈ। ਪਰ ਇਹ ਨਹੀਂ ਦੇਖਿਆ ਦਿਲ ਤੇ ਦਿਮਾਗ ਦਾ ਕੇਸ ਕੱਟਣ ਦੇ ਨਾਲ ਨੁਕਸਾਨ ਕਿੱਡਾ ਵੱਡਾ ਕਰਦਾ। ਧਰਮ ਦੇ ਨੁਕਸਾਨ ਦੀ ਤਾਂ ਗੱਲ ਹੀ ਛੱਡ ਦੇ, ਉਹ ਤਾਂ ਧਰਮੀ ਬੰਦੇ ਵਾਸਤੇ ਹੈ, ਪਰ ਮਨੁੱਖ ਦੇ ਦਿਲ ਦਿਮਾਗ ਵਾਸਤੇ ਜੇ ਇੱਕ ਪੌਦਾ ਕੱਟਣ ਦਾ ਦੋਸ਼ ਸਰਕਾਰਾਂ ਮੰਨਦੀਆਂ ਵੀ ਕਿਸੇ ਬਿਰਸ਼ ਨੂੰ ਛਾਂਗੋ ਨਾ, ਉਹਦੇ ਟਹਿਣੇ ਨਾ ਵੱਢੋ, ਜੇ ਵੱਢਣਾ ਸਰਕਾਰ ਤੋਂ ਪਰਮਿਸ਼ਨ ਲਓ, ਇਹ ਤਾਂ ਕਾਨੂੰਨ ਹੈ ਨਾ ਬਣੇ ਹੋਏ। ਫਿਰ ਰੱਬ ਦਾ ਕੋਈ ਕਾਨੂੰਨ ਨਹੀਂ ਬਣਿਆ ਵੀ ਤੁਸੀਂ ਮੇਰੇ ਪੌਦੇ ਨੂੰ ਕਿਵੇਂ ਛਾਂਗ ਦੋਗੇ ਆਪਣੀ ਮਰਜ਼ੀ ਨਾਲ। ਤੇ ਜਿੱਥੇ ਜਿੱਥੇ ਮੈਨੂੰ ਯੋਗ ਸਮਝਿਆ ਮੈਂ ਅੰਗ ਲਾਏ, ਜਿੱਥੇ ਜਿੱਥੇ ਸਮਝਿਆ ਉੱਥੇ ਰੋਮ ਪੈਦਾ ਕੀਤੇ। ਤੋ ਇਸ ਪ੍ਰਕਾਰ ਸਾਹਿਬ ਸਿੰਘ ਜੀ ਇਹ ਕੁਦਰਤ ਦੇ ਨਾਲ ਛੇੜਛਾੜ ਹੈ, ਜੋ ਕੁਛ ਕੁਦਰਤ ਨੇ ਦਿੱਤਾ ਉਹਨੂੰ ਸੰਭਾਲ ਕੇ ਮਨੁੱਖ ਤਾਂ ਹੀ ਸੁਖੀ ਹੋ ਸਕਦਾ ਹੈ। ਸਿਹਤ ਸਮਸ ਦਾੜਾ ਵੀ ਚਿੱਟਾ, केस बड़े सोहने कहन
निकस वहर सब मह थिर होआ
सारिया दे बैठा है सारे दर्शन कर दे योगी दे
देखियो जोगी सब निखर होआ
सारिया दे ए सार सिद्ध साज देखिया है सारिया ने खलो के जोगी नु देखिया है
कह एह थान पुनीत महाना
ते ए कह रहे भी ਇਹ ਅਸਥਾਨ ਬੜਾ ਹੀ ਪਵਿੱਤਰ ਹੈ
ਜੋ ਸੇਵੈ ਨਰ ਆਨ ਸੁਜਾਨਾ
ਜਿਹੜਾ ਇਸ ਅਸਥਾਨ ਨੂੰ ਆ ਕੇ ਸੇਵੇਗਾ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨ ਪਏ ਅਰ ਯੋਗੀ ਦਾ ਉਧਾਰ ਕੀਤਾ ਹੈ ਸੰਤੋਖ ਸਰਦਾ
ਸ਼ਰਧਾ ਧਰੈ ਬੰਦਨਾ ਠਾਨ
ਜਿਹੜਾ ਭਾਈ ਸਰੋਵਰ ਤੇ ਸ਼ਰਧਾ ਧਾਰ ਕੇ ਇਸ਼ਨਾਨ ਕਰੂਗਾ ਮੱਥਾ ਟੇਕੂਗਾ ਨਮਸਕਾਰ ਕਰੂਗਾ
ਸਤਨਾਮ ਸਿਮਰਹਿ ਗੁਣ ਗਾਨ
ਇਹ ਸਤਨਾਮ ਦਾ ਸਿਮਰਨ ਕਰੇਗਾ ਗੁਣ ਗਾਏਗਾ ਵਾਹਿਗੁਰੂ ਦੇ
ਇਸ ਥਲ ਕੀ ਜਹ ਤਾਲ ਵਿਸਾਲਾ
ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਤੇ ਕਹਿਣ ਲੱਗੇ ਯੋਗੀ ਕਿ ਗਰੀਬ ਨਿਵਾਜ ਤੁਸੀਂ ਬੜਾ ਚੰਗਾ ਕੰਮ ਕਰ ਰਹੇ ਹੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੇ ਤਾਲ ਲਾ ਰਹੇ ਨੇ
ਮੱਜਤ ਤਿਆਗਹਿ ਪਾਪ ਕਰਾਲਾ
ਇਹ ਇਸ਼ਨਾਨ ਕਰਨ ਦੇ ਨਾਲ ਪਾਪ ਵੀ ਲੈਣਗੇ ਤੇ ਇਸ ਕਰਕੇ ਸਾਧ ਸਿੰਘ ਜੀ ਤੇ ਜਿਹੜਾ ਖੰਡਨ ਮੰਡਣ ਦੀ ਰੀਤ ਇੱਥੇ ਤੱਕ ਚਲੀ ਗਈ ਹੈ ਵੀ ਹੇਮਕੁੰਡ ਨੂੰ ਕਹੋ ਜੀ ਇਹ ਤੀਰਥ ਨਹੀਂ ਹੈ ਤੇ ਇਸ਼ਨਾਨ ਕਰਨ ਦਾ ਜੀ ਜਿਹਾ ਜਿਹਾ ਟੂਟੀਆਂ ਤੇ ਨਹਾਲੇ ਕੇ ਜਿਹਾ ਸਰੋਵਰ ਚ ਨਹਾਲੇ ਗੁਰੂ ਰਾਮਦਾਸ ਦੇ ਸਰੋਵਰ ਤੇ ਵੀ ਇਹੋ ਜਿਹੇ ਭੱਦੇ ਸ਼ਬਦ ਵਰਤਣ ਵਾਲੇ ਜੰਮ ਪਏ ਨੇ ਜਿਹੜੇ ਲੋਕਾਂ ਦੀ ਸ਼ਰਧਾ ਤੋੜਨ ਤਾਂ ਪਰ ਲੋਕਾਂ ਦੀ ਸ਼ਰਧਾ ਟੁੱਟਣੀ ਨਹੀਂ ਇਹ ਵੀ ਗੱਲ ਨਾਲ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕਹੇ ਹੋਏ ਬਚਨਾਂ ਦਾ ਪ੍ਰਭਾਵ ਗੁਰੂ ਗ੍ਰੰਥ ਸਾਹਿਬ ਚੋਂ ਹਮੇਸ਼ਾ ਮਿਲਦਾ ਰਹੇਗਾ ਡਿੱਠੇ ਸਭੇ ਥਾਵ ਨਾਹੀਂ ਤੁਧ ਜਿਹਾ ਵਧੋ ਗੁਰਖ ਵਿਧਾਤੇ ਤਾਂ ਤੂੰ ਸੋਏ ਔਰ ਫਿਰ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਲੇ ਮਿਰਕੀ ਨੇ ਦਾਨਾ ਤੇ ਇਸ ਪ੍ਰਕਾਰ ਇਸ਼ਨਾਨ ਕਰਨ ਦੇ ਨਾਲ ਪਾਪ ਤਿਆਗੇ ਜਾਂਦੇ ਹਨ ਜਿਹੜੇ ਬੜੇ ਬੜੇ ਕਰੜੇ ਪਾਪ ਹਨ ਜੇ
ਨਾਸਤ ਹਵੇ ਸਭ ਮਨ ਕੇ ਦੋਸ਼
ਤਨ ਦੇ ਦੋਸ਼ ਵੀ ਤੇ ਮਨ ਦੇ ਦੋਸ਼ ਵੀ ਤੇ ਇਹ ਵੀ ਲੈਣਗੇ
ਪ੍ਰਾਪਤ ਹੋਵੇ ਤੇ ਸੰਤੋਸ਼
ਸੰਤੋਖ ਸਰ ਦੇ ਨਹਾਉਣ ਦੇ ਨਾਲ ਸੰਤੋਖ ਪ੍ਰਾਪਤ ਹੋਏਗਾ ਮਹਾਰਾਜ ਕਹਿੰਦੇ
ਨਮਰ ਥਾਨ ਪੁਨ ਕਹਿ ਖਨਵਾਇਓ
ਇਸ ਨੂੰ ਸਾਧ ਸਿੰਘ ਜੀ ਜੋਗੀ ਨੇ ਕਹਿ ਕੇ ਥਾਨ ਖਨਵਾਇਆ ਨੀਵਾਂ ਕਰਵਾਇਆ
ਬੈਠ ਬੀਚ ਸਭ ਪੌਣ ਚੜਾਇਓ
ਉੱਥੇ ਬੈਠ ਕੇ ਇਸ ਨੇ ਆਪਣੀ ਪੌਣ ਜਿਹੜੀ ਹੈ ਉਹ ਦਸਮ ਦੁਆਰ ਨੂੰ ਚੜਾਉਣਾ ਕੀਤੇ
ਦਸਵੇਂ ਦੁਆਰ ਜੋਰ ਕੋ ਪਾਵਾ
ਉਹ ਸਾਧ ਸਿੰਘ ਜੀ ਯੋਗੀਆਂ ਦਾ ਜਿਹੜਾ ਨਾ ਦਸਮ ਦੁਆਰ ਦੇ ਇਹ ਦਰਵਾਜ਼ੇ ਨੂੰ ਨਾ ਹਵਾ ਦੇ ਨਾਲ ਫੋੜ ਕੇ ਨਾ ਜਿਹੜੀ ਉੱਪਰ ਸਿਰ ਦੇ ਵਿੱਚ ਤਾਲੂਏ ਵਾਲੀ ਜਗ੍ਹਾ ਇੱਥੇ ਹੱਡੀ ਨਹੀਂ ਹੁੰਦੀ ਤੇ ਇਹਨੂੰ ਭੰਨ ਕੇ ਸੁਰਾਹ ਕਰਕੇ ਇਹਦੇ ਵਿੱਚ ਯੋਗੀ ਪ੍ਰਾਣ ਕੱਢਦੇ ਨੇ ਸਭ ਤੋਂ ਉੱਤਮ ਗਤੀ ਮੰਨੀ ਗਈ ਹੈ ਤੇ ਇਉਂ ਦਸਮ ਦੁਆਰ ਦੁਆਰਾ ਉਹਨੇ ਪ੍ਰਾਣ ਕੱਢੇ ਆਪਣੇ
ਬ੍ਰਹਮ ਰੰਦਰ ਕੋ ਫੋਰ ਕਰਾਵਾ
ਇਹਨੂੰ ਬ੍ਰਹਮ ਰੰਦਰ ਕਹਿੰਦੇ ਉਹਨੂੰ ਫੋੜ ਕੇ ਜੋਗੀ ਦਾ ਜੀਵ ਆਤਮਾ ਨਿਕਲਿਆ ਹੈ
ਤਬ ਸਭ ਲੋਕਨ ਫੁੱਲ ਵਸਾਏ
ਸਾਰੇ ਲੋਕਾਂ ਨੇ ਯੋਗੀ ਦੇ ਉੱਤੇ ਫੁੱਲ ਵਰਸਾਏ ਕਿ ਧੰਨ ਐਸਾ ਯੋਗੀ ਹੈ
ਜੈ ਜੈ ਮੁਖ ਤੇ ਵਾਕ ਸੁਣਾਏ
ਜੈ ਜੈਕਾਰ ਦੇ ਬਚਨ ਮੁਖ ਤੇ ਸੁਣਾਏ ਸਾਰੇ
ਸਰਬ ਪ੍ਰਕਾਰ ਵੰਦਨਾ ਕਰੈ
ਹਰ ਪ੍ਰਕਾਰ ਕਰਕੇ ਨਮਸਕਾਰਾਂ ਕਰਦੇ ਨੇ ਯੋਗੀ ਨੂੰ ਕਿ ਧੰਨ ਹੈ ਐਸਾ ਏ ਮਹਾਂਪੁਰਸ਼
ਹੇਰ ਹੇਰ ਅਚਰਜ ਕੋ ਧਰੈ
ਇਹ ਦੇਖ ਦੇਖ ਕੇ ਅਚਰਜਤਾਈ ਧਾਰਨ ਕਰਦੇ ਹਨ
ਬਹਰੋ ਸਭਨ ਮਿਲਤ ਕਾ ਪਾਈ
ਫਿਰ ਬਾਅਦ ਜੀ ਮਿੱਟੀ ਪਾ ਦਿੱਤੀ ਹੈ
ਜੋਗੀ ਕਰਿਓ ਅਲੋਪ ਤਿਥਾਈ
ਉੱਥੇ ਫਿਰ ਸਾਧ ਸਿੰਘ ਜੀ ਜੋਗੀ ਲੋਪ ਹੋ ਗਿਆ ਹੈ
ਬਿਸਮਤ ਹੋਏ ਸਕਲ ਹਟ ਆਏ
ਵਿਸਮਾਦ ਹੋ ਕੇ ਅਸਚਰਜ ਹੋ ਕੇ ਸਾਰੇ ਲੋਕ ਆਪਣੇ ਆਪਣੇ ਘਰਾਂ ਨੂੰ ਹਟ ਕੇ ਵਾਪਸ ਆ ਗਏ
ਮਿਲ ਹੈ ਪਰਸਪਰ ਕਹਿਤ ਸੁਣਾਏ
ਫਿਰ ਆਪਸ ਵਿੱਚ ਹੀ ਮਿਲ ਕੇ ਕਹਿੰਦੇ ਪਰਸਪਰ ਇੱਕ ਦੂਜੇ ਨੂੰ
ਚਿਰੰਕਾਲ ਆਰਬਲਾ ਜਾਹੀ
ਕਹਿੰਦੇ ਦੇਖੋ ਜੀ ਦੀ ਬਹੁਤ ਲੰਮੀ ਉਮਰ ਹੈ ਜੋਗੀ ਦੀ
ਮੁਖ ਪਰ ਦਿਪਤ ਜੋਤ ਬਹੁਤ ਆਹੀ
ਪਰ ਮੁਖ ਦੇ ਉੱਤੇ ਪ੍ਰਤਾਪ ਬੜਾ ਪ੍ਰਤਾਪੀ ਸਾਧੂ ਸੀ ਚਿਹਰਾ ਬੜਾ ਦਰਦਾ ਕਰਦਾ ਸੀ ਮੜ ਦੇ ਵਿੱਚੋਂ ਨਿਕਲਿਆ ਕਿੱਡਾ ਵੱਡਾ ਸਰੀਰ ਇਹਦਾ ਸੀ
ਧਨ ਪੁਰਖ ਐਸੇ ਜਗ ਮਾਹੀ
ਧਨ ਹਨ ਐਸੇ ਮਹਾਂਪੁਰਖ ਸੰਸਾਰ ਦੇ ਅੰਦਰ
ਮਨ ਵਿਕਾਰ ਜਿਨ ਪਰਸਿਓ ਨਾਹੀ
ਇਹਨਾਂ ਦੇ ਮਨ ਜਿਹੜੇ ਉਹ ਵਿਕਾਰਾਂ ਦੇ ਨਾਲ ਕਦੇ ਸਪਰਸ਼ ਵੀ ਨਹੀਂ ਹੋਏ ਤੇ ਧੰਤਾ ਦੇ ਜਿਨ ਮਨ ਮਾਰੇ ਪੰਜ ਸੂਰਵੀਰ ਐਸੋ ਕੌਣ ਬਲੀ ਦੇ जिन पंच मार बेदार गुदारे सो पूरा एक कली रे। कलयुग दे विच उन पूरा किया ऐसे गुरु साहब आप ने। दसवें जामे दे विच भी गुरु साहब ने साहस जी जदों आप जी दक्षिण की धरती नूं गए है ते उत्थे जाके गरीब नवाज ने बड़े चोज कीते है। एक दिन दरबार लगे दे अंदर महाराज साहब सच्चे पातशाह दे सामने ते नौ ऋषि आए ते ओह जिस वेले महाराज नूं आ के मत्था टेकिया ते संकल्प लैके आए सी भी जे ओही गुरु होया जिहड़ा साडे गुरु ने दस्या भी थोड़ी कल्याण ओह करेगा तां फिर अपनी इमानत मंग के लै। जिहड़ा गुरु नौवें जामे दे विच अपनी इमानत 500 मोहर मक्खन शाह लवाणी तो मंग के लै सकदा है ते जो होता ओही है। महाराज साहब कहिंदी आओ नौ नंदो, एक दा नां दसदा उहनां दा, कहिंदे मेरी इमानत लियाओ जिहड़ी तुहाडे कोल है। उहनां दे कोल इक गुटका सी छोटा, ओह कहणगे महाराज आ लो अपनी इमानत ते साडे ते कृपा करो। महाराज साहब सच्चे पातशाह दे सिख भाई दया सिंह वर्गे सारे कहिंदे महाराज जी इह मामला की है ते समझ तो बाहर है गल। ते महाराज साहब सच्चे पातशाह ने उहनां दी रसना द्वारे पुछिया, कहणगे गरीब नवाज असीं सतयुग दे ਵੇਲੇ ਦੇ ਹਾਂ, ਸਾਡਾ ਜਿਹੜਾ ਗੁਰੂ ਸੀ ਤੇ ਉਸ ਨੂੰ ਅਸੀਂ ਇੱਕ ਵਾਰੀ ਪੁੱਛਿਆ ਤੇ ਬ੍ਰਹਮਦੇਵ ਨੂੰ ਕਿ ਮਹਾਰਾਜ ਕਿਰਪਾ ਕਰੋ ਵੀ ਇਸੇ ਜਨਮ 'ਚ ਕਲਿਆਣ ਹੋ ਜਾਵੇ, ਮੁਕਤੀ ਹੋ ਜਾਵੇ। ਕਹਿਣ ਲੱਗੇ ਵੀ ਨਹੀਂ, ਤੁਹਾਡੀ ਅਜੇ ਮੁਕਤੀ ਦਾ ਦਾਤਾ ਸੰਸਾਰ ਦੇ ਵਿੱਚ ਅਜੇ ਲੰਮਾ ਸਮਾਂ ਤੁਹਾਨੂੰ ਰਹਿਣਾ ਪੈਣਾ। ਮਹਾਰਾਜ ਕਿੰਨਾ 'ਚ ਰਹਿਣਾ ਪਊ? ਕਹਿੰਦੇ ਅਜੇ ਤਾਂ ਸਤਯੁਗ ਹੈ, ਉਦੋਂ ਬਾਅਦ ਤ੍ਰੇਤਾ ਆਉਣਾ, ਸਾਰਾ ਯੁਗ ਉਹ ਲੰਘੂਗਾ, ਫਿਰ ਦੁਆਪਰ ਆਊਗਾ ਉਹ ਵੀ।